ਸਤਨਾਮ ਵਾਹਿਗੁਰੂ ਸਾਹਿਬ ਜੀਓ। ਭਗਵਤੀ ਛੰਦ ਤਵ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ। ਹਮੇਸ਼ੁਰ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਿਹੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀ ਫੁਲ ਸ਼ਿਕਾਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪਰਨਾਸ਼ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪਰਨਾਸ ਹੈ ਬਹਿਸਤੁਲ ਨਿਵਾਸ ਹੈ ਸਮਸਤੁਲ ਜਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪਰਨਾਸ ਹੈ ਬਹਿਸਤੁਲ ਨਿਵਾਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਛਤਰ ਚਵਰ ਤਖਤ ਤੇ ਮਾਲਕ ਗੁਰਤਾ ਗੱਦੀ ਤੇ ਸੁਭਾਹਿਮਾਨ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਭਾਗਸ਼ਾਲੀ ਹੋ ਜੋ ਕਿ ਸ਼ਾਮ ਦੇ ਦੀਵਾਨ ਅੰਦਰ ਹਾਜ਼ਰੀ ਭਰ ਕੇ ਹਜ਼ੂਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਪਹੁੰਚੇ ਹੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਿਨ੍ਹਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਮਹਾਨ ਗਿਆਨ ਪੂਰਕ ਪ੍ਰੇਮਮਈ ਬਾਣੀ ਜਾਪ ਸਾਹਿਬ ਦੀ ਆਪ ਜੀ ਵਿਆਖਿਆ ਸਰਵਣ ਕਰਦੇ ਹੋ। ਅੱਜ ਆਪ ਜੀ ਨੇ 150 ਤੋਂ ਲੈ ਕੇ 55 ਨੰਬਰ ਤੱਕ 6 ਛੰਦ ਭਗਵਤੀ ਛੰਦ ਦੇ ਸਿਰਲੇਖ ਹੇਠ ਸਰਵਣ ਕੀਤੇ ਨੇ। ਸਤਿਗੁਰਾਂ ਦੇ ਪਾਵਨ ਬਖਸ਼ਿਸ਼ ਰੂਪ ਇਹ ਬਚਨ, ਜਿਨ੍ਹਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਵਰੂਪ ਦੀ ਵਿਆਖਿਆ ਹਜ਼ੂਰ ਨੇ ਕੀਤੀ ਹੈ, ਉਹਦੀ ਬਖਸ਼ਿਸ਼ ਦੀ ਵਿਆਖਿਆ ਵੀ ਕੀਤੀ ਹੈ। ਇਹਦੇ ਤੋਂ ਪਹਿਲਾਂ ਇੱਕ ਸ਼ਬਦ ਲਿਖਿਆ ਹੈ ਭਗਵਤੀ ਛੰਦ। ਭਗਵਤੀ ਆਮ ਤੌਰ ਤੇ ਇਹ ਸ਼ਬਦ ਆਮ ਤੌਰ ਤੇ ਸੰਸਾਰ ਵਿੱਚ ਕਿਸੇ ਦੇਵੀ ਨਾਲ ਜੋੜਿਆ ਜਾਂਦਾ ਹੈ ਔਰ ਇਸੇ ਕਰਕੇ ਬਹੁਤ ਸਾਰੇ ਵਿਦਵਾਨਾਂ ਨੂੰ ਇਹਨਾਂ ਸ਼ਬਦਾਂ ਤੋਂ ਭੁਲੇਖੇ ਪਏ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇਵੀਆਂ ਦਾ ਨਾਮ, ਕਿਉਂਕਿ ਉਹ ਤੇ ਇੱਕ ਅਕਾਲ ਪੁਰਖ ਦੇ ਪੁਜਾਰੀ ਨੇ, ਇੱਕ ਤੋਂ ਬਿਨਾਂ ਹੋਰ ਕਿਸੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ। ਉਹਨਾਂ ਨੇ ਆਪ ਲਿਖਿਆ, ਭਾਵੇਂ ਹਜ਼ੂਰ ਨੇ ਆਪਣੀ ਬਾਣੀ ਅੰਦਰ ਦਸਮ ਗ੍ਰੰਥ ਅੰਦਰ ਅਨੇਕ ਬਾਣੀਆਂ ਵਿੱਚ 24 ਅਵਤਾਰਾਂ ਦਾ ਜ਼ਿਕਰ ਵੀ ਕੀਤਾ ਹੈ, ਹੋਰ ਵੀ ਬਹੁਤ ਸਾਰੇ ਅਵਤਾਰ ਉਹਨਾਂ ਨੇ ਉਹਨਾਂ ਦੀ ਵਿਥਿਆ ਉਹਨਾਂ ਦਾ ਇਤਿਹਾਸ ਵਿੱਚ ਦਰਜ ਕਰਾਇਆ ਔਰ ਦੇਵੀਆਂ ਦਾ ਵਰਣਨ ਵੀ ਵਿੱਚ ਚੰਡੀ ਦੀ ਵਾਰ ਵਿੱਚ ਕੀਤਾ ਗਿਆ ਹੈ। ਕਈ ਵਾਰੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਉਪਰੋਂ ਉਪਰੋਂ ਕਾਹਲੀ ਨਾਲ ਬਹੁਤ ਸਾਰੇ ਸੱਜਣਾਂ ਨੇ ਇਹ ਸਿੱਟਾ ਕੱਢਿਆ ਵੀ ਇਹ ਬਾਣੀ ਗੁਰੂ ਗੋਬਿੰਦ ਸਿੰਘ ਦੀ ਨਹੀਂ, ਕਿਉਂਕਿ ਇਹਦੇ ਅੰਦਰ ਦੇਵੀਆਂ ਦਾ ਦੇਵਤਿਆਂ ਦਾ ਜ਼ਿਕਰ ਕੀਤਾ ਗਿਆ, ਜਦਕਿ ਹਜ਼ੂਰ ਨੇ ਆਪਣੀ ਬਾਣੀ ਵਿੱਚ ਇੱਕ ਬਚਨ ਕੀਤਾ ਹੈ। ਬਚਨ ਕੀਤੇ ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ। ਇਹ ਜੋ ਕ੍ਰਿਸ਼ਨ ਜੀ ਦੇ ਚਰਿੱਤਰ ਨੇ, ਭਾਵ ਉਹਨਾਂ ਦੇ ਜੀਵਨ ਦੇ ਵਿੱਚ ਜੋ ਕੁਝ ਵਾਪਰਿਆ, ਮੈਂ ਸਿਰਫ ਉਹਨਾਂ ਦੀ ਉਦਾਹਰਣ ਦੇ ਰਿਹਾ। ਉਦਾਹਰਣ ਦੇਣ ਦਾ ਭਾਵ ਇਹ ਨਹੀਂ ਕਿ ਜਿਸ ਦੀ ਉਦਾਹਰਣ ਦਿੱਤੀ ਹੈ ਉਹਦੀ ਪੂਜਾ ਵੀ ਕੀਤੀ ਜਾਂਦੀ ਹੈ, ਸਿਰਫ ਉਦਾਹਰਣ ਲਈ ਹੈ। ਕ੍ਰਿਸ਼ਨ ਯਥਾ ਮਤ ਚਰਿੱਤਰ ਉਚਾਰੋ, ਚੂਕ ਹੋਏ ਕਬ ਲਿਓ ਸੁਧਾਰੋ। ਜੇ ਮੇਰੇ ਤੋਂ ਇਹ ਚਰਿੱਤਰ ਕਹਿਣ ਵਿੱਚ ਕੋਈ ਗਲਤੀ ਹੋ ਗਈ ਹੈ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਤੁਸੀਂ ਸੁਧਾਰ ਕਰ ਦੇਣਾ, ਕਿਰਪਾ ਕਰ ਦੇਣੀ। ਇਸੇ ਤਰ੍ਹਾਂ ਅੱਜ ਸ਼ਬਦ ਵਰਤਿਆ ਭਗਵਤੀ ਛੰਦ, ਔਰ ਨਾਲ ਹਜ਼ੂਰ ਨੇ ਸਾਫ ਕਰ ਦਿੱਤਾ, ਕਹਿਣ ਲੱਗੇ ਕਾਨ ਸੁਨੇ ਪਹਿਚਾਨ ਨਾ 300। ਇਹ ਜਿੰਨੇ ਅਵਤਾਰ ਨੇ ਮੈਂ ਇਹਨਾਂ ਦੀਆਂ ਕਹਾਣੀਆਂ ਆਪਣੇ ਕੰਨਾਂ ਨਾਲ ਸੁਣੀਆਂ ਨੇ, ਲੋਕਾਂ ਵਿੱਚ ਪ੍ਰਚਲਿਤ ਨੇ ਤੇ ਲੋਕਾਂ ਨੂੰ ਸਮਝਾਉਣ ਵਾਸਤੇ ਮੈਨੂੰ ਇਹਨਾਂ ਦੀ ਵਰਤੋਂ ਕਰਨੀ ਪਈ ਹੈ, ਕਿਉਂਕਿ ਜਦੋਂ ਦਿਮਾਗ ਦੇ ਵਿੱਚ ਜਿਹੜੀ ਜਿਹਦੀ ਤਸਵੀਰ ਚੱਲਦੀ ਹੈ, ਸਮਾਜ ਵਿੱਚ ਜਿਸ ਕਹਾਣੀ ਦਾ ਪ੍ਰਚਲਨ ਹੁੰਦਾ ਹੈ, ਉਸ ਸਮਾਜ ਨੂੰ ਸਮਝਾਉਣ ਵਾਸਤੇ ਉਸੇ ਕਹਾਣੀ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਲਈ ਕਹਿੰਦੇ ਮੈਂ ਕੰਨਾਂ ਨਾਲ ਸੁਣਿਆ, ਸਿਰਫ ਮੇਰੀ ਉਹਨਾਂ ਨਾਲ ਨਿੱਜੀ ਤੌਰ ਤੇ ਪਹਿਚਾਣ ਨਹੀਂ ਹੈ। ਕਾਨ ਸੁਨੇ ਪਹਿਚਾਨ ਨਾ 300, ਲਿਵ ਲਾਗੀ ਮੋਰੀ ਪੱਗ 300। 300 ਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ। ਮਹਾਂਕਾਲ ਰਖਵਾਰ ਹਮਾਰੋ, ਮਹਾਂਕਾਲ ਦਾ ਮਤਲਬ ਜਿਹੜਾ ਕਾਲ ਦਾ ਵੀ ਕਾਲ ਹੈ। ਮਹਾਂ ਲੋ ਮੈਂ ਕਿੰਕਰ ਥਾਰੋ, ਮੈਂ ਤੇਰਾ ਦਾਸ ਹਾਂ। ਕਹਿਣ ਤੋਂ ਭਾਵ ਗੁਰੂ ਸਾਹਿਬ ਨੇ ਜਿੱਥੇ ਜਿੱਥੇ ਇਹਨਾਂ ਨਾਵਾਂ ਦੀ ਵਰਤੋਂ ਕੀਤੀ ਹੈ, ਉਹਦਾ ਅਰਥ ਇਹ ਨਹੀਂ ਕਿ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਦੀ ਉਸਤਤ ਕਰ ਰਹੇ ਨੇ। ਅੱਜ ਦਾ ਜੋ ਹੈਡਿੰਗ ਸਿਰਲੇਖ ਹੈ, ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਭਗਵਤੀ ਛੰਦ। ਇਹ ਜਿਹੜਾ ਅੱਗੇ ਛੰਦ ਲਿਖਿਆ ਹੈ, ਇਹ ਕਹਿੰਦੇ ਭਗਵਤੀ ਛੰਦ ਹੈ। ਭਗਵਤੀ ਜਿਹੜਾ ਲਫ਼ਜ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ ਹੈ, ਕਿਉਂਕਿ ਇਹ ਆਮ ਤੌਰ ਤੇ ਦੇਵੀਆਂ ਨਾਲ ਵਰਤਿਆ ਜਾਂਦਾ ਹੈ। ਭਗਵਤੀ ਸ਼ਬਦ ਨੂੰ ਵੀ ਕੁਝ ਲੋਕਾਂ ਨੇ ਕਿਹਾ ਵੀ ਇਹ ਕਿਸੇ ਦੇਵੀ ਦਾ ਨਾਮ ਹੈ, ਇਸ ਕਰਕੇ ਅਨੁਕੂਲ ਨਹੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਇਹ ਉਸੇ ਦਾ ਵਾਚਕ ਭਗਵਤੀ ਛੰਦ ਹੈ। ਹੁਣ ਭਗਵਤੀ ਕੀ ਹੈ? ਭਗਵਤੀ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਆਇਆ। ਉਹ ਕਹਿੰਦੇ ਨੇ ਤਰਤਾਰ ਅਪਵਿੱਤਰ ਕਰ ਮਾਨੀਆ ਰੇ ਜੈਸੇ ਕਾਗਰਾ ਕਰਤ ਵਿਚਾਰਨ। ਤਰ ਕਹਿੰਦੇ ਰੁੱਖ ਨੂੰ, ਤਾਰ ਕਹਿੰਦੇ ਤਾੜੀ ਦੇ ਰੁੱਖ ਨੂੰ। ਦੁਨੀਆਂ ਵਿੱਚ ਇਸ ਰੁੱਖ ਨੂੰ ਅਪਵਿੱਤਰ ਮੰਨਿਆ ਗਿਆ ਕਿ ਤਾੜੀ ਦਾ ਰੁੱਖ ਬੜਾ ਅਪਵਿੱਤਰ ਹੈ। ਜੈਸੇ ਕਾਗਰਾ, ਕਾਗਰਾ ਦਾ ਅਰਥ ਜਿਵੇਂ ਕਾਗਜ਼ਾਂ ਵਿੱਚ, ਯਾਨੀ ਕਿ ਇਹ ਲਿਖਿਆ ਮਿਲਦਾ ਵੀ ਇਸ ਰੁੱਖ ਤੋਂ ਸ਼ਰਾਬ ਬਣਦੀ, ਇਸ ਕਰਕੇ ਇਹਨੂੰ ਅਪਵਿੱਤਰ ਮੰਨਦੇ। ਜੈਸੇ ਕਾਗਰਾ ਕਰਤ ਵਿਚਾਰ, ਪਰ ਉਸੇ ਰੁੱਖ ਦੇ, ਤਾੜੀ ਦੇ ਰੁੱਖ ਦਾ ਕਾਗਜ਼ ਬਣਦਾ, ਉਸ ਵਕਤ ਬਣਦਾ ਸੀ। ਭਗਤ ਭਗੌਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰ। ਉਸ ਤਾੜੀ ਦੇ ਰੁੱਖ ਤੋਂ ਬਣੇ ਹੋਏ ਕਾਗਜ਼ ਦੇ ਉੱਤੇ ਭਗਤ ਜੀ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖਿਆ ਜਾਂਦਾ ਹੈ ਤੇ ਉਹ ਹੀ ਅਪਵਿੱਤਰ ਕਾਗਜ਼ ਜਿਹੜਾ ਪੂਜਣ ਦੇ ਯੋਗ ਹੋ ਜਾਂਦਾ। ਇੱਥੇ ਮੈਂ ਸਿਰਫ ਉਦਾਹਰਣ ਲੈ ਰਿਹਾ ਕਿ ਭਗਤ ਭਗੌਤ, ਭਗੌਤ ਦਾ ਮਤਲਬ ਅਕਾਲ ਪੁਰਖ ਵਾਹਿਗੁਰੂ, ਭਗੌਤੀ ਦਾ ਮਤਲਬ ਉਹਦੀ ਭਗਤੀ, ਉਹਦੀ ਯਾਦ, ਜਿਸ ਦੇ ਹਿਰਦੇ ਵਿੱਚ ਉਹਦੀ ਯਾਦ ਵਸ ਜਾਏ, ਉਹਦਾ ਸਿਮਰਨ, ਉਹਦੀ ਬੰਦਗੀ, ਉਹਨੂੰ ਆਪਾਂ ਕਹਿੰਦੇ ਹਾਂ ਭਗਉਤੀ। ਉਹ ਸ਼ਕਤੀ, ਉਹ ਯਾਦ ਜਿਹਦੇ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੰਬੰਧਿਤ ਹੋਇਆ ਜਾਂਦਾ, ਜੁੜਿਆ ਜਾਂਦਾ। ਇਸ ਕਰਕੇ ਅੱਜ ਦਾ ਜੋ ਛੰਦ ਹੈ, ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਭਗਵਤੀ ਛੰਦ, ਇਹਦੇ ਵਿੱਚ ਅਕਾਲ ਪੁਰਖ ਦੀ ਭਗਤੀ ਦਾ ਵਰਣਨ ਕੀਤਾ ਗਿਆ ਹੈ ਕਿ ਇਸ ਤਰੀਕੇ ਨਾਲ ਉਸ ਅਕਾਲ ਪੁਰਖ ਨਾਲ ਜੁੜਿਆ ਜਾ ਸਕਦਾ ਹੈ। ਅੱਗੇ ਬਚਨ ਕੀਤਾ, ਕਹਿਣ ਲੱਗੇ ਤਵ ਪ੍ਰਸਾਦ। ਇਹ ਜਿਹੜਾ ਗਿਆਨ ਹੈ, ਕਿਉਂਕਿ ਬੰਦਾ ਹਰ ਇੱਕ ਚੀਜ਼ ਤੇ ਆਪਣੀ ਮੋਹਰ ਲਾਉਂਦਾ ਹੈ। ਵੇਖੋ, ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪਾਦਨਾ ਕੀਤੀ ਹੈ। ਭਾਈ ਗੁਰਦਾਸ ਜੀ ਨੇ ਉਸ ਪਹਿਲੀ ਬੀੜ ਨੂੰ ਆਪਣੇ ਹੱਥਾਂ ਨਾਲ ਲਿਖਿਆ, ਗੁਰੂ ਅਰਜਨ ਦੇਵ ਜੀ ਉਚਾਰਦੇ ਰਹੇ। ਪਰ ਇਸ, ਕਿਉਂਕਿ ਗੁਰੂ ਸਰੂਪ ਸੀ, ਜੇ ਤਾਂ ਹੁੰਦਾ ਇਹ ਸਾਹਿਤ ਕਵਿਤਾ ਹੁੰਦੀ, ਫਿਰ ਤਾਂ ਅੱਗੇ ਲਿਖਿਆ ਜਾਂਦਾ ਵੀ ਭਾਈ ਗੁਰਦਾਸ ਜੀ ਇਹਦੇ ਰਾਈਟਰ ਨੇ, ਗੁਰੂ ਅਰਜਨ ਦੇਵ ਜੀ ਇਹਦੇ ਉਚਾਰਨ ਆਪਾਂ ਆਪਣੇ ਵੱਲੋਂ ਕਹਿੰਦੇ, ਉਹਨਾਂ ਨੇ ਲਿਖਿਆ ਕਿਤੇ ਨੀ ਬੀੜ ਦੇ ਉੱਤੇ। ਪਰ ਬਾਅਦ ਵਿੱਚ ਕੀ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਲਿਖਣ ਵਾਲੀਆਂ ਸੰਸਥਾਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਪਣਾ ਨਾਮ ਲਿਖਣਾ ਸ਼ੁਰੂ ਕਰ ਦਿੱਤਾ। ਆਪਣਾ ਨਾਮ ਪਾਇਆ, ਅਜੇ ਵੀ ਤੁਸੀਂ ਵੇਖ ਸਕਦੇ ਹੋ। ਬਹੁਤ ਸਾਰੀਆਂ ਗਲਤੀਆਂ ਅਸੀਂ ਕੀਤੀਆਂ ਨੇ ਸ਼ਾਇਦ, ਕਿਉਂਕਿ ਗੁਰੂ ਉਹ ਹੈ ਜਿਸ ਨੂੰ ਗੁਰਤਾ ਗੱਦੀ ਦਿੱਤੀ ਗਈ ਸੀ, ਉਹਦੇ ਵਿੱਚ ਇੱਕ ਲਗ ਮਾਤਰ ਵੀ ਹੋਰ ਨਹੀਂ ਪਾਈ ਜਾ ਸਕਦੀ, ਭਾਵੇਂ ਕੋਈ ਛਾਪਦਾ ਹੋਵੇ, ਭਾਵੇਂ ਕਿਸੇ ਨੇ ਛਾਪਿਆ ਹੋਵੇ, ਕਿਸੇ ਦੀ ਕੋਈ, ਕਿਸੇ ਕੋਲ ਅਧਿਕਾਰ ਨਹੀਂ ਹੈ, ਕਿਉਂਕਿ ਇਹ ਕੋਈ ਕਿਤਾਬ ਨਹੀਂ, ਕੋਈ ਸੋਧਿਆ ਹੋਇਆ ਸਾਹਿਤ ਨਹੀਂ ਵੀ ਕਿਸੇ ਨੇ ਅੱਗੋਂ ਸੋਧ ਕੇ ਲਿਖਿਆ ਤੇ ਉਹ ਵੀ ਪਾ ਦਿਆ ਮੈਂ ਵੀ ਇਹ ਕੰਮ ਕੀਤਾ ਸੀ, ਜਾਂ ਸਾਡੀ ਸੰਸਥਾ ਵੱਲੋਂ ਕੀਤਾ ਗਿਆ। ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕਿਸੇ ਸੰਸਥਾ ਦਾ ਨਾਮ ਆਉਂਦਾ ਹੈ, ਕਿਸੇ ਆਦਮੀ ਦਾ ਨਾਮ ਆਉਂਦਾ ਹੈ, ਇਹ ਅਸੀਂ ਇੱਕ ਸਭ ਤੋਂ ਵੱਡੀ ਗਲਤੀ ਕਰ ਲਈ ਗੁਰੂ ਦੇ ਸੰਬੰਧ ਵਿੱਚ। ਸ਼ਾਇਦ ਇਹਦਾ ਖਮਿਆਜਾ ਹੀ ਸਾਨੂੰ ਹੁਣ ਤੱਕ ਭੁਗਤਣਾ ਪੈ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਉੱਤੇ ਕਿਸੇ ਸੰਸਥਾ ਦਾ ਨਾਮ ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਚਾਹੀਦਾ, ਕਿਉਂਕਿ ਗੁਰੂ ਹੈ, ਕਿਤਾਬ ਥੋੜ੍ਹੀ ਹੈ। ਤਾਂ ਇਹ ਜਿਹੜੇ ਛੋਟੇ ਛੋਟੇ ਆਦਮੀ ਦੀ ਸ਼ੁਰੂ ਤੋਂ ਲੈ ਕੇ ਆਦਤ ਹੈ, ਮਨੁੱਖ ਦੀ ਆਦਤ ਹੈ ਵੀ ਉਹ ਜਿਹੜੀ ਚੀਜ਼ ਬਾਹਰੋਂ ਉਧਾਰ ਲੈ ਕੇ ਆਵੇਗਾ ਤੇ ਉਹਦਾ ਮਨ ਕਰਦਾ ਤੇ ਉੱਤੇ ਆਪਣੀ ਮੋਹਰ ਲਾ ਕੇ ਲਿਖਦਿਆਂ ਵੀ ਮੈਂ ਕੀਤਾ। ਪਰ ਸਤਿਗੁਰੂ ਕਲਗੀਆਂ ਵਾਲੇ ਨੇ ਬਚਨ ਕੀਤਾ, ਕਹਿਣ ਲੱਗੇ ਮੈਂ ਜੋ ਕੁਝ ਜਾਪ ਸਾਹਿਬ ਦੇ ਵਿੱਚ ਵਾਰ ਵਾਰ ਸ਼ਬਦ ਕਹੇ ਨੇ ਤਵ ਪ੍ਰਸਾਦ, ਤੇਰੀ ਕਿਰਪਾ ਨਾਲ, ਮੈਂ ਇਹਦੇ ਵਿੱਚ ਕੁਝ ਨਹੀਂ ਕੀਤਾ, ਮੈਂ ਤੇ ਸਿਰਫ ਇੱਕ ਯੰਤਰ ਬਣ ਗਿਆ, ਮੈਂ ਤੇ ਸਿਰਫ ਇੱਕ ਵਾਜਾ ਬਣ ਗਿਆ, ਇੱਕ ਬਾਂਸਰੀ ਬਣਿਆ, ਵਜਾਉਣ ਵਾਲਾ ਤੇ ਕੋਈ ਹੋਰ ਹੈ, ਉਹ ਪਿੱਛੋਂ ਆਵਾਜ਼ ਉਹ ਵਜਾਈ ਜਾ ਰਿਹਾ। ਇੰਨੀ ਨਿਮਰਤਾ ਤੇ ਇੰਨਾ ਸਮਰਪਿਤ ਜੀਵਨ ਲੱਭਣਾ ਮੁਸ਼ਕਿਲ ਹੈ। ਸਤਿਗੁਰਾਂ ਦੀ ਜਿਹੜੀ ਕਿਰਤ ਹੈ, ਜੋ ਕੁਝ ਉਹਨਾਂ ਨੇ ਕੀਤਾ ਹੈ, ਜਿਹੜੇ ਕੰਮ ਕੀਤੇ ਨੇ, ਉਹਨਾਂ ਦੀ ਪੂਜਾ ਤਾਂ ਸਿਰਫ ਇੱਕ ਪਿਆਰ ਦਾ ਮੁਜੱਸਮਾ। ਅਸਲ ਵਿੱਚ ਪੂਜਾ ਬਾਅਦ ਵਿੱਚ ਸ਼ੁਰੂ ਹੋਵੇ ਤੇ ਚੰਗੀ, ਪਹਿਲਾਂ ਕੁਝ ਨਾ ਕੁਝ ਗੁਰੂ ਦਾ ਗੁਣ, ਉਹਦੇ ਪਾਰ ਉਪਕਾਰ ਨੂੰ ਸੁਣ ਲਿਆ ਜਾਏ ਤੇ ਪੂਜਣ ਦਾ ਵੀ ਸਵਾਦ ਆ ਜਾਂਦਾ। ਜਿਹੜੀ ਪੂਜਾ ਪਹਿਲੀ ਹੈ ਨਾ, ਕੋਈ ਬਹੁਤੀ ਲਾਹੇਵੰਦ ਨਹੀਂ ਹੈ, ਚਲੋ ਕਰਨੀ ਚਾਹੀਦੀ ਹੈ। ਗੁਰੂ ਅੱਗੇ ਜਿਹੜੇ ਮਨ ਨਾਲ ਵੀ ਝੁੱਕ ਜਾਈਏ, ਸ਼ਰਧਾ ਨਾਮ ਹੀ ਹੋਵੇ, ਘੱਟੋ ਘੱਟ ਸਰੀਰ ਤਾਂ ਲੇਖੇ ਵਿੱਚ ਲੱਗਦਾ। ਪਰ ਇੱਕ ਗੱਲ ਚੇਤੇ ਰੱਖਿਓ, ਜਦੋਂ ਅਸੀਂ ਕਿਸੇ ਦੇ ਗੁਣ ਨੂੰ ਵੇਖ ਕੇ ਉਹਦੇ ਅੱਗੇ ਝੁਕਨੇ ਆ, ਉਹ ਝੁਕਣਾ ਹੋਰ ਹੁੰਦਾ, ਉਦੋਂ ਬੰਦੇ ਦੀਆਂ ਅੱਖਾਂ ਵਿੱਚ ਪਾਣੀ ਹੁੰਦਾ ਵੀ ਤੂੰ ਇੰਨਾ ਮਹਾਨ ਹੈ, ਤੂੰ ਇੰਨਾ ਵੱਡਾ ਹੈ। ਇਸ ਲਈ ਸਤਿਗੁਰੂ ਦਾ ਗੁਣ ਹੈ ਇੱਕ ਕਲਗੀਧਰ ਪਾਤਸ਼ਾਹ ਦਾ, ਜਿੱਥੇ ਉਹ ਸੂਰਮੇ ਨੇ, ਬਹਾਦਰ ਨੇ, ਜਿੱਥੇ ਉਹਨਾਂ ਦੀਆਂ ਬਾਹਾਂ ਵਿੱਚ ਬਲ ਹੈ ਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇੰਨੀਆਂ ਇੰਨੀਆਂ ਵੱਡੀਆਂ ਫੌਜਾਂ ਨਾਲ ਟਾਕਰਾ ਕੀਤਾ, ਕਦੀ ਝੁਕੇ ਨਹੀਂ, ਅਖੀਰ ਤੱਕ ਬੇਪਰਵਾਹ ਰਹੇ। ਉੱਥੇ ਸਤਿਗੁਰੂ ਜਦੋਂ ਰੱਬ ਵਾਲੇ ਪਾਸੇ ਤੁਰਦੇ ਨੇ ਤੇ ਬਹੁਤ ਹੀ ਨਰਮ, ਬੜੇ ਨਰਮ। ਇਹ ਗੁਣ ਹੈ ਗੁਰੂ ਵਿੱਚ ਰਿਹਾ ਤੇ ਸਤਿਗੁਰੂ ਨੇ ਗੁਰਸਿੱਖਾਂ ਵਿੱਚ ਭਰਿਆ। ਇਹਨੂੰ ਕਹਿੰਦੇ ਕਿ ਜਿਹੜੇ ਦੰਦ ਨੇ ਉਹ ਜੀਭ ਨੂੰ ਬਚਾ ਕੇ ਰੱਖਦੇ, ਉੱਥੇ ਉਹ ਸਾਧ ਸੰਗਤ ਉਹਦੀ ਹਿਫਾਜ਼ਤ ਕਰਦੇ ਨੇ ਜੀਭ ਦੀ। ਪਰ ਜਦੋਂ ਕਿਸੇ ਹੋਰ ਕਰੜੀ ਚੀਜ਼ ਨੂੰ ਚੱਬਣਾ ਹੋਵੇ ਤੇ ਉਹ ਦਲ ਕੇ ਰੱਖ ਦਿੰਦੇ ਨੇ। ਗੁਰਮੁਖ ਦਾ ਤੇ ਗੁਰੂ ਦਾ ਵੀ ਇੱਕ ਸੁਭਾਅ ਐਸਾ ਹੈ, ਇਹ ਜਦੋਂ ਉਹ ਕਿਸੇ ਹੰਕਾਰੀ ਨਾਲ ਗੱਲ ਕਰਦਾ ਤੇ ਉਹ ਸਖਤ ਦੰਦਾਂ ਵਰਗਾ ਹੈ, ਜਦੋਂ ਰੱਬ ਨਾਲ ਗੱਲ ਕਰਦਾ ਤੇ ਉਹ ਨਰਮ ਜ਼ੁਬਾਨ ਵਰਗਾ ਹੈ, ਰਸਨਾ ਵਰਗਾ ਹੈ। ਇੱਕੋ ਸਮੇਂ ਦੋ ਚੀਜ਼ਾਂ ਇਕੱਠੀਆਂ, ਕੁਦਰਤ ਨੇ ਹਰ ਇੱਕ ਚੀਜ਼ ਨੂੰ ਤੇ ਮੇਲ ਹੀ ਦੋ ਕੀਤੇ ਨੇ। ਤੁਸੀਂ ਕਦੀ ਵੇਖੋ ਫੁੱਲ ਹੈ ਨਾਲ ਕੰਡਾ ਹੈ, ਦੋਵੇਂ ਇਕੱਠੇ ਕਰ ਦਿੱਤੇ, ਕੰਡਾ ਵੀ ਨਾਲ ਫੁੱਲ ਵੀ ਨਾਲ। ਮਨੁੱਖ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦਾ ਆਪਣੇ ਮੁਖਾਰ ਬਿੰਦ ਦੀ, ਮੂੰਹ ਦੀ, ਉਹਦੇ ਵਿੱਚ ਵੀ ਦੋ ਚੀਜ਼ਾਂ ਬਿਲਕੁਲ ਵਿਰੋਧੀ ਇੱਕੋ ਥਾਂ ਤੇ ਰੱਖੀਆਂ ਨੇ। ਜੀਭ ਬੜੀ ਨਰਮ, ਬਹੁਤੀ ਨਰਮ ਹੈ, ਤੇ ਦੰਦ ਬਹੁਤੇ ਸਖਤ, ਦੋਵਾਂ ਨੂੰ ਇਕੱਠੇ ਕਰ ਦਿੱਤਾ। ਕਿਉਂਕਿ ਜੀਵਨ ਜਿਹੜਾ ਹੈ ਇਹ ਬਣਿਆ ਹੀ ਦੋ ਵਿਰੋਧੀ ਚੀਜ਼ਾਂ ਦੇ ਟਕਰਾਵ ਦੇ ਨਾਲ ਹੈ। ਸ਼ੁਰੂ ਤੋਂ ਲੈ ਕੇ ਜੀਵਨ ਸ਼ੁਰੂ ਹੀ ਇੱਥੋਂ ਹੁੰਦਾ ਹੈ, ਜਿੱਦਣ ਇੱਕ ਹੋ ਗਿਆ ਉਦਣ ਤੇ ਜੀਵਨ ਹੀ ਖਲੋ ਜਾਏਗਾ, ਸਾਰਾ ਖੜਾ ਹੋ ਜਾਏਗਾ। ਇਸ ਕਰਕੇ ਜੋਸ਼ ਤੇ ਹੋਸ਼, ਭਗਤੀ ਤੇ ਸ਼ਕਤੀ, ਇਹ ਸਮਰਪਿਤ ਹੋਣਾ ਤੇ ਨਾਲ ਮਿਹਨਤੀ ਹੋਣਾ ਸੰਸਾਰ ਵਾਸਤੇ, ਇਹ ਦੋਵੇਂ ਗੁਣ ਇਕੱਠੇ ਭਰੇ ਨੇ। ਅਸੀਂ ਇੱਕ ਚੀਜ਼ ਨੂੰ ਫੜ ਲੈਂਦੇ ਹਾਂ ਤਾਂ ਸਤਿਗੁਰੂ ਨੇ ਆਰੰਭ ਵਿੱਚ ਬਚਨ ਕੀਤਾ, ਕਹਿੰਦੇ ਭਗਵਤੀ ਛੰਦ ਤਵ ਪ੍ਰਸਾਦ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੇਰੀ ਕਿਰਪਾ ਦੇ ਨਾਲ ਤੇਰੀ ਭਗਤੀ ਦੇ ਛੰਦ ਉਚਾਰਨ ਕਰ ਰਿਹਾ ਤੇ ਅੱਗੇ ਉਹਦੇ ਗੁਣ ਉਚਾਰਨ ਕਰਦੇ ਕਹਿੰਦੇ ਜਾਖਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜਾਹਰ, ਜਾਹਰ ਦਾ ਮਤਲਬ ਹੁੰਦਾ ਪ੍ਰਗਟ, ਤੂੰ ਹਰ ਥਾਂ ਤੇ ਹਾਜ਼ਰ ਹੈ। ਪਰ ਜਾਹਰ, ਜਾਹਰ ਦਾ ਮਤਲਬ, ਜਹੂਰ ਦਾ ਮਤਲਬ ਤੇਰਾ ਜਲਵਾ, ਤੇਰਾ ਜਲਵਾ ਸਾਰਿਆਂ ਵਿੱਚ ਪ੍ਰਗਟ ਹੋ ਰਿਹਾ ਹੈ। ਪਰ ਪੂਰੀ ਤਰ੍ਹਾਂ ਪ੍ਰਗਟ ਉੱਥੇ ਹੁੰਦਾ ਹੈ ਜਿੱਥੇ ਕੋਈ ਮਨੁੱਖ ਸਰੀਰ ਧਾਰੀ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਸ਼ਬਦ ਦੁਆਰਾ ਪ੍ਰਗਟ ਹੁੰਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਉ ਬਲਹਾਰੀ ਸਤਿਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਹਾਰ ਜਾਣਾ। ਕਿਉਂ? ਕਹਿੰਦੇ ਅੱਜ ਤੱਕ ਤਾਂ ਮੇਰੇ ਵਿੱਚੋਂ ਹੋਰ ਹੀ ਬੜਾ ਕੁਝ ਪ੍ਰਗਟ ਹੁੰਦਾ ਰਿਹਾ, ਕਿਉਂਕਿ ਸੰਸਾਰ ਨੇ ਜੋ ਕੁਝ ਬਾਹਰੋਂ ਸੰਗਤ ਦਿੱਤੀ ਉਹ ਸਰੀਰ ਵਿੱਚੋਂ ਪ੍ਰਗਟ ਹੋਣਾ ਨਾ। ਅੱਜ ਤੱਕ ਤਾਂ ਮੇਰੇ ਵਿੱਚੋਂ ਕ੍ਰੋਧ ਹੀ ਪ੍ਰਗਟ ਹੁੰਦਾ ਰਿਹਾ, ਕਿਉਂਕਿ ਬਾਹਰੋਂ ਕ੍ਰੋਧ ਸਿਖਾਇਆ ਗਿਆ, ਬਾਹਰੋਂ ਕਾਮ ਸਿਖਾਇਆ ਗਿਆ, ਬਾਹਰੋਂ ਹੰਕਾਰ ਸਿਖਾਇਆ ਗਿਆ, ਬਾਹਰੋਂ ਲੋਭ ਸਿਖਾਇਆ ਗਿਆ, ਬਾਹਰੋਂ ਹੇਰਾਫੇਰੀ ਸਿਖਾਈ ਗਈ ਹੈ। ਅੱਜ ਤੱਕ ਤੇ ਇਹ ਹੀ ਪ੍ਰਗਟ ਹੋਇਆ। ਅੱਜ ਕਹਿੰਦੇ ਅੰਦਰੋਂ ਨਾਮ ਪ੍ਰਗਟ ਹੋ ਗਿਆ, ਲੁਕਿਆ ਸੀ ਅੰਦਰ, ਹਰ ਇੱਕ ਚੀਜ਼ ਲੁਕੀ ਹੋਈ ਹੈ, ਨਹੀਂ ਇਕੱਲਾ ਨਾਮ ਲੁਕਿਆ ਹੈ। ਖਿਆਲ ਰੱਖਣਾ, ਇਕੱਲਾ ਨਾਮ ਗੁਪਤ ਨਹੀਂ ਬੰਦੇ ਦੇ ਵਿੱਚ, ਸਾਰਾ ਕੁਝ ਹੀ ਗੁਪਤ ਹੈ। ਕਾਮ ਕਿਹੜਾ ਪ੍ਰਗਟ ਹੈ? ਗੁਪਤ ਹੈ ਮਨੁੱਖ ਦੇ ਅੰਦਰ, ਕ੍ਰੋਧ ਵੀ ਗੁਪਤ ਹੈ, ਲੋਭ ਵੀ ਅੰਦਰ ਹੈ, ਮੋਹ ਵੀ ਅੰਦਰ ਹੈ, ਵਿੱਚ ਹੀ ਰਹਿੰਦਾ ਹੈ। ਬਾਹਰੋਂ ਜਦੋਂ ਉਸ ਚੀਜ਼ ਦੀ ਚੋਟ ਲੱਗਦੀ ਤੇ ਬਾਹਰ ਆ ਜਾਂਦਾ। ਨਾਮ ਵੀ ਉਹਨਾਂ ਦੇ ਨਾਲ ਹੀ ਪਿਆ ਹੋਇਆ, ਪਰ ਉਹਨੂੰ ਬਾਹਰੋਂ ਚੋਟ ਨਹੀਂ ਵੱਜਦੀ, ਉਹ ਅੰਦਰ ਤੱਕ ਨਹੀਂ ਜਾਂਦਾ। ਗੁਰੂ ਰਾਮਦਾਸ ਕਹਿੰਦੇ, ਮੇਰੇ ਗੁਰੂ ਨੇ ਮੇਰੇ ਅੰਦਰੋਂ ਨਾਮ ਬਾਹਰੋਂ ਜਪਾਇਆ, ਗੁਰੂ ਅਮਰਦਾਸ ਜੀ ਨੇ, ਉਸ ਬਾਹਰੋਂ ਜਪਾਏ ਹੋਏ ਨਾਮ ਨੇ ਮੇਰੇ ਅੰਦਰੋਂ ਨਾਮ ਨੂੰ ਬਾਹਰ ਕੱਢ ਦਿੱਤਾ, ਪ੍ਰਗਟ ਕਰ ਦਿੱਤਾ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਂਝਾ, ਪਰਗਾਂਝਾ ਦਾ ਮਤਲਬ ਗੁਪਤ ਨਾਮ ਨੂੰ ਪ੍ਰਗਟ ਕਰ ਦਿੱਤਾ, ਬਾਹਰ ਕੱਢ ਦਿੱਤਾ, ਬਾਹਰ ਆ ਗਿਆ, ਕੋਈ ਔਖੀ ਗੱਲ ਨਹੀਂ ਹੈ। ਸਿੱਖ ਧਰਮ ਕੋਈ ਬਹੁਤਾ ਔਖਾ ਨਹੀਂ। ਮੈਂ ਇੱਕ ਬਚਨ ਪੜ੍ਹ ਰਿਹਾ ਸੀ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ, ਉਹਨਾਂ ਨੂੰ ਕਹਿੰਦੇ ਵੀ ਪਿਛਲੀ ਜਿਹੜੀ ਉਮਤ ਹੋਈ ਹੈ, ਈਸਾ ਹੋਏ ਨੇ, ਮੁਹੰਮਦ ਸਾਹਿਬ ਹੋਏ ਨੇ, ਉਹਨਾਂ ਨਾਲ ਸੰਪਰਕ ਹੋਇਆ ਤੇ ਉਹਨਾਂ ਵਿੱਚੋਂ ਈਸਾ ਜੀ ਨੇ ਕਿਹਾ ਵੀ ਮੈਂ ਚਾਹੁੰਦਾ ਮੇਰੀ ਉਮਤ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜਾਏ। ਉਹਨਾਂ ਨੇ ਬਚਨ ਕਿਹਾ, ਪੁੱਛਿਆ ਕਿਉਂ? ਕਹਿਣ ਲੱਗੇ ਇੰਨਾ ਸਰਲ ਰਾਹ ਹੀ ਕੋਈ ਨਹੀਂ, ਇੰਨਾ ਸਿੱਧਾ ਰਾਹ ਹੀ ਨਹੀਂ, ਸਿੱਧਾ ਨਾਮ। ਇਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਕਈ ਕਈ ਯੁੱਗ ਮਨੁੱਖ ਨੂੰ ਬਹਿਣਾ ਪੈਂਦਾ ਸੀ, ਜਿਹੜਾ ਸਿੱਧਾ ਸਿੱਖ ਦੇ ਹਿਰਦੇ ਤੱਕ ਗੁਰੂ ਲੈ ਕੇ ਚਲਾ ਜਾਂਦਾ ਇੱਕਦਮ ਥੋੜੇ ਸਮੇਂ ਵਿੱਚ। ਪਰ ਆਪਾਂ ਉਹਦੇ ਗਾਹਕ ਹੀ ਨਹੀਂ, ਸਾਡੀਆਂ ਤੇ ਆਦਤਾਂ ਪੁਰਾਣੀਆਂ, ਨਾਮ ਕਿਹਨੂੰ ਚਾਹੀਦਾ? ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਨਾਮ ਲੈਣ ਵਾਲੇ ਕੌਣ ਬੰਦੇ ਆਉਂਦੇ? ਕਿੰਨੇ ਕੁ ਲੋਕ ਨੇ? ਕੌਣ ਮੰਗਦਾ ਹੈ? ਇਸ ਲਈ ਗੁਰੂ ਦੇ ਕੋਲ ਜੋ ਹੈ ਬਹੁਤਾ ਉਹ ਅਸੀਂ ਮੰਗਦੇ ਨਹੀਂ, ਤੇ ਜੋ ਨਾਮ ਦੀ ਮੈਲ ਹੈ ਉਹਨੂੰ ਕਹਿ ਲਈਏ, ਨਾਮ ਦੀ ਮੈਲ ਪਦਾਰਥ ਜਿਹੜਾ। ਜਿਵੇਂ ਜ਼ਿਮੀਦਾਰ ਕੋਈ ਫਸਲ ਵੱਢਦਾ ਤੇ ਕੰਬਾਈਨ ਨਾਲ ਦਾਣੇ ਤੇ ਕੱਢ ਕੇ ਲੈ ਜਾਂਦਾ ਤੇ ਉਹ ਜਿਹੜਾ ਕਬਾੜ ਹੈ ਉੱਥੇ ਹੀ ਪਿਆ ਰਹਿੰਦਾ, ਪਦਾਰਥ ਤੇ ਇਸ ਤਰ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲ। ਪਰ ਅਸੀਂ ਤਕਰੀਬਨ ਪਰਾਲੀ ਇਕੱਠੀ ਕਰਨ ਦੇ ਆਦੀ, ਸਾਡੀ ਆਦਤ ਹੈ ਪਰਾਲੀ ਦੇ ਵੱਡੇ ਵੱਡੇ ਢੇਰ ਲਾਉਣੇ, ਉਸ ਪਰਾਲੀ ਦੇ ਵਿੱਚ ਬਹਿਣਾ, ਉਹਦੇ ਨਾਲ ਮੋਹ ਪਾ ਲੈਣਾ ਉਸ ਪਰਾਲੀ ਨਾਲ। ਸਤਿਗੁਰੂ ਨੇ ਕਿਹਾ ਦਾਣੇ ਕਿਉਂ ਨਹੀਂ ਮੰਗਦਾ, ਨਾਮ ਕਿਉਂ ਨਹੀਂ ਮੰਗਦਾ? ਜਿੱਥੇ ਨਾਮ ਹੈ ਉੱਥੇ ਪਰਾਲੀ ਆਪੇ ਆ ਗਈ, ਨਾਲੇ ਤੂੰ ਠੀਕ ਢੰਗ ਨਾਲ ਵਰਤੋਂ ਕਰੇਗਾ। ਇਸ ਕਰਕੇ ਨਾਮ ਦੀ ਗੱਲ ਜਿਹੜੀ ਬੜੀ ਸਿੱਧੀ ਸਾਧੀ ਹੈ, ਕੋਈ ਔਖੀ ਨਹੀਂ, ਬਸ ਅਸੀਂ ਕਰਨਾ ਨਹੀਂ ਚਾਹੁੰਦੇ, ਗੱਲ ਇੱਥੇ ਖੜੀ ਹੋਈ ਹੈ, ਹੋਰ ਕੋਈ ਔਖਾ ਨਹੀਂ। ਬੜਾ ਔਖਾ ਕਹਿੰਦੇ ਨਹੀਂ ਧਰਮ ਕਮਾਉਣਾ, ਵੇਖ ਕੇ ਕਈ ਸੱਜਣ ਮੈਂ ਪੰਜ ਸਾਲ ਤੋਂ ਵੇਖੇ, ਕਹਿੰਦੇ ਅੰਮ੍ਰਿਤ ਨਹੀਂ ਅਜੇ ਛਕਣਾ, ਅਜੇ ਤਿਆਰੀ ਕਰ ਰਹੇ ਹਾਂ 5 ਸਾਲਾਂ ਤੋਂ। ਕਿਸੇ ਨੇ ਡਰਾ ਦਿੱਤਾ ਵੀ ਜੇ ਕਿਰਪਾਨ ਪੁੱਠੀ ਪੈ ਗਈ ਤੇ ਕੁਰੈਤ ਹੋ ਜਾਏਗੀ, ਤੁਸੀਂ ਗੁਰੂ ਗੋਬਿੰਦ ਸਿੰਘ ਨਾਰਾਜ਼ ਹੋ ਜਾਣ। ਡਰਾਉਣ ਵਾਲੇ ਵੀ ਬਹੁਤ ਨੇ। ਤਾਂ ਗੁਰੂ ਇਹਨਾਂ ਸਾਡਾ ਸਖਤ ਨਹੀਂ ਤੇ ਮਾਂ ਵਰਗਾ ਹੈ, ਉਹ ਸਿੱਧੇ ਪੁੱਠੇ ਕੱਪੜਿਆਂ ਨੂੰ ਵੀ ਪ੍ਰਵਾਨ ਕਰ ਲੈਂਦਾ ਹੈ, ਕੋਈ ਏਡੀ ਵੱਡੀ ਗੱਲ ਨਹੀਂ। ਇਹ ਧਰਮ ਕੋਈ ਇੰਨੀ ਔਖੀ ਗੱਲ ਨਹੀਂ ਸੀ। ਜਿਹੜੀ ਗੱਲ ਗਾਖੜੀ ਕਹੀ ਨਾ ਗੁਰੂ ਸਾਹਿਬ ਨੇ, ਗਾਖੜੀ ਦਾ ਮਤਲਬ ਬੜੀ ਸਖਤ, ਜਿੱਥੇ ਜਿੱਥੇ ਸ਼ਬਦ ਆਉਂਦੇ ਕਿ ਮਿਸਲ ਫਕੀਰਾਂ ਗਾਖੜੀ ਪਾਈਐ ਪੂਰ ਕਰਮ, ਉਹ ਇਸ ਧਰਤੀ ਤੇ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ, ਥੋੜੇ ਜਿਹੇ ਸਰੀਰ ਹੁੰਦੇ ਜਿਹੜੇ ਬੜੀ ਸਖਤ ਧਰਮ ਦੀ ਕਾਲਨਾ ਕਾਲਦੇ ਨੇ, ਉਹ ਸਾਰੇ ਨਹੀਂ ਹੁੰਦੇ, ਉਹ ਵਿਸ਼ੇਸ਼ ਧਾਰਮਿਕ ਨੇ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਪਦੇਸ਼ ਹੈ ਉਹ ਸਿਰਫ ਵਿਸ਼ੇਸ਼ ਧਾਰਮਿਕ ਸਰੀਰਾਂ ਵਾਸਤੇ ਨਹੀਂ, ਉਹ ਆਮ ਬੰਦਿਆਂ ਵਾਸਤੇ ਵੀ ਹੈ, ਜਿਹੜੇ ਜਿੰਨਾ ਕੁ ਕਮਾ ਸਕਦੇ ਨੇ ਉਨਾ ਹੀ ਉਹ ਕਮਾਉਣ, ਜਿੰਨਾ ਕੁ ਕਰ ਸਕਦੇ ਨੇ। ਇਹ ਨਹੀਂ ਵੀ ਜੇ ਪੂਰਾ ਕਰੋ ਤੇ ਤਾਂ ਹੀ ਵੀ ਤੁਸੀਂ ਲੀਨ ਹੀ ਹੋ ਜਾਓ, ਪੂਰੇ ਸਰੀਰ ਤੋਂ ਬਾਹਰ ਹੀ ਚਲੇ ਜਾਓ, ਸਰੀਰ ਦੇਹ ਦੇ ਵਿੱਚੋਂ ਅੰਦਰੋਂ ਦੇਹ ਹੀ ਕੱਢ ਲਓ ਤਾਂ ਹੀ ਤੁਸੀਂ ਧਾਰਮਿਕ ਹੋ। ਨਹੀਂ, ਹਜ਼ੂਰ ਨੇ ਕਿਹਾ ਇੱਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਜਿੰਨਾ ਕੁ ਕਰ ਸਕਣਾ ਹੈ ਓਨਾ ਹੀ ਤੇਰੀ ਤਾਰ ਘੱਟੋ ਘੱਟ ਨੀਹਾਂ ਤੇ ਭਰੀਆਂ ਜਾਣ, ਕਦੀ ਮਕਾਨ ਵੀ ਬਣ ਜਾਏਗਾ, ਤੇ ਜੇ ਕਦੀ ਕਹੀਏ ਵੀ ਪਹਿਲਾਂ ਛੱਤ ਦਾ ਪ੍ਰਬੰਧ ਕਰਨਾ ਤੇ ਨੀਂਹ ਬਾਅਦ ਵਿੱਚ ਰੱਖਣੀ ਹੈ, ਫਿਰ ਕਿਵੇਂ ਹੋਵੇਗਾ? ਇਸ ਕਰਕੇ ਧਰਮ ਦੇ ਮਾਮਲੇ ਵਿੱਚ ਉਪਦੇਸ਼ਕਾਂ ਨੂੰ, ਆਮ ਬੰਦੇ ਨੂੰ ਬਹੁਤਾ ਡਰਾਉਣਾ ਨਹੀਂ ਚਾਹੀਦਾ। ਉਹਦੀ ਇੱਕ ਕਲਾਸ ਹੈ, ਉਹਦੇ ਵਿੱਚ ਉਹ ਪੜ੍ਹ ਸਕਦਾ ਹੈ। ਪਰ ਸਾਡੀ ਤੇ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਥੋੜੀ ਜਿਹੀ ਆਪ ਸਮਝ ਆ ਗਈ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਆਪਣ ਹੀ ਅਚੁੱਤ ਕਹਾਏ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ ਕਿ ਆਪਸ ਕੋ ਦੀਰਘ ਕਰ ਜਾਣਾ, ਅਵਰਨ ਕੋ ਲੱਗ ਮਾਤ। ਥੋੜਾ ਜਿਹਾ ਧਰਮ ਕਮਾ ਲਿਆ, ਥੋੜੇ ਜਿਹਾ ਕੱਪੜੇ ਜਿਹੇ ਰੰਗ ਦੇ ਖਰੀਦ ਕੇ ਪਾ ਲਏ, ਕੋਈ ਇੱਕ ਅੱਧੀ ਮਾਲਾ ਰੱਖ ਲਈ, ਤੇ ਹੁਣ ਆਮ ਧਾਰਮਿਕ ਬੰਦੇ ਵੱਲ ਕਿਹੜੀ ਨਜ਼ਰ ਨਾਲ ਵੇਂਦੇ? ਜਿਵੇਂ ਯੋਗੀ ਵੇਖਦੇ ਸਨ। ਯੋਗੀ ਕਹਿੰਦੇ ਸਨ ਗ੍ਰਿਸਤੀ ਪਾਪੀ ਨੇ, ਉਹ ਕਹਿੰਦੇ ਸਨ ਇਹ ਤਾਂ ਇਹਨੂੰ ਕਹਿੰਦੇ ਵੀ ਆਮ ਆਦਮੀ ਨੇ, ਖਾਸ ਨਹੀਂ, ਖਾਸ ਤੇ ਅਸੀਂ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਇਹ ਆਮ ਨੇ ਤੁਸੀਂ ਖਾਸ ਹੋ ਤੇ ਇਹਨਾਂ ਦੇ ਹੱਥ ਦਾ ਰਿਜਕ ਲੈ ਕੇ ਕਿਉਂ ਖਾਂਦੇ ਹੋ? ਤਰਕ ਬੜਾ ਸਿੱਧਾ ਸੀ, ਜੇ ਇਹ ਆਮ ਨੇ ਤੁਸੀਂ ਖਾਸ ਹੋ ਤਾਂ ਇਹਨਾਂ ਤੋਂ ਲੈ ਕੇ ਕਿਉਂ ਖਾਂਦੇ ਹੋ? ਇਹਨਾਂ ਤੋਂ ਭੀਖ ਕਿਉਂ ਮੰਗਦੇ ਹੋ? ਕੀ ਕਾਰਨ ਹੈ? ਕਿਉਂ ਕਰ ਰਹੇ ਹੋ ਇਸ ਤਰ੍ਹਾਂ? ਨਹੀਂ, ਤੁਹਾਨੂੰ ਚਾਹੀਦਾ ਸੀ ਜੋ ਕੁਝ ਤੁਹਾਡੇ ਕੋਲ ਹੈ, ਤੁਹਾਡੀ ਇੱਕ ਡਿਊਟੀ ਹੈ ਕਿ ਤੁਸੀਂ ਜੀਵਨ ਨੂੰ ਕੋਖਣਾ ਹੈ, ਘਾਲਣਾ ਕਰਨੀ ਹੈ ਤੇ ਤਤ ਲੱਭ ਕੇ ਸੰਸਾਰੀਆਂ ਵਿੱਚ ਵੰਡਣਾ ਹੈ, ਤੁਹਾਡੀ ਡਿਊਟੀ ਹੈ। ਤੁਸੀਂ ਆਪਣੀ ਡਿਊਟੀ ਨਹੀਂ ਕਰ ਰਹੇ ਤੇ ਸੰਸਾਰੀ ਤੇ ਆਪਣੀ ਡਿਊਟੀ ਕਰ ਰਹੇ ਨੇ। ਉਹਨਾਂ ਨੇ ਤੇ ਅੰਨ ਪੈਦਾ ਕਰਨਾ ਹੈ, ਉਹਨਾਂ ਨੇ ਤੇ ਸੰਸਾਰ ਵਿੱਚ ਕੰਮ ਕਰਨਾ ਹੈ। ਤੁਹਾਡਾ ਕੰਮ ਤੁਸੀਂ ਛੱਡ ਗਏ, ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ, ਫਰਕ ਪੈ ਗਿਆ ਬਹੁਤ ਜ਼ਿਆਦਾ। ਤਾਂ ਉਹਨਾਂ ਬਾਰੇ ਕਿਹਾ, ਕਹਿੰਦੇ ਤਾਂ ਇਸ ਤਰ੍ਹਾਂ ਨੇ ਜਿਵੇਂ ਆਪਸ ਕੋ ਦੀਰਘ ਕਰ ਜਾਣਾ, ਧਰਮ ਦਾ ਇੱਕ ਅਹੰਕਾਰ ਹੈ, ਜਿਵੇਂ ਤ੍ਰਿਸ਼ਨਾ ਲਿਖੀ ਦੀ ਹੈ ਨਾ, ਤ੍ਰਿਸ਼ਨਾ ਦੇ ਤੱਤੇ ਨੂੰ ਥੱਲੇ ਪੈਰ ਵਿੱਚ ਛੋਟਾ ਜਿਹਾ ਰਾਰਾ ਪੈਂਦਾ ਹੈ। ਹਜ਼ੂਰ ਕਹਿੰਦੇ ਆਪਣੇ ਆਪ ਨੂੰ ਤੱਤਾ ਸਮਝਦਾ ਹੈ ਤੇ ਆਮ ਬੰਦੇ ਨੂੰ ਕਹਿੰਦਾ ਪੈਰ ਵਿੱਚ ਪਿਆ ਹੋਇਆ ਰਾਰਾ ਹੈ। ਪਰ ਇੱਕ ਇਹਦੇ ਵਿੱਚ ਵਿਗਿਆਨ ਬੜਾ ਵੱਡਾ ਦਿੱਤਾ। ਹਜ਼ੂਰ ਕਹਿੰਦੇ ਨੇ ਤੇਰੀ ਤੱਤੇ ਦੀ ਕੀਮਤ ਵੀ ਉਸ ਪੈਰ ਵਾਲੇ ਰਾਰੇ ਕਰਕੇ ਨਹੀਂ ਤੇ ਤੇਰੇ ਅਰਥ ਹੀ ਕੋਈ ਨਹੀਂ ਨਿਕਲਦੇ। ਜੇ ਪੈਰ ਵਿੱਚ ਨਾ ਪਿਆ, ਜੇ ਲੱਗ ਮਾਤਰ ਨਾ ਪਈ, ਸਿਹਾਰੀ ਪਿਆਰੀ ਨਾ ਪਈ, ਇਹ ਨਾ ਚੀਜ਼ਾਂ ਪਈਆਂ ਤੇ ਵੱਡੇ ਅੱਖਰ ਦਾ ਕੀ ਬਣੇਗਾ? ਸਾਰਾ ਕੁਝ ਮਿਲਿਆ ਹੋਇਆ ਹੈ। ਆਦਮੀ ਆਪਣੀ ਥਾਂ ਤੇ ਕੰਮ ਕਰੇ, ਜਿੱਥੇ ਰੱਬ ਨੇ ਉਹਨੂੰ ਲਾਇਆ ਹੈ, ਉਸ ਡਿਊਟੀ ਨੂੰ ਪੂਰਾ ਕਰੇ। ਹਜ਼ੂਰ ਨੇ ਬਚਨ ਕਿਹਾ ਵੀ ਥੰਮੇ ਕੋਏ ਨਾ ਸਾਧ ਬਿਨ, ਸੰਸਾਰ ਨੂੰ ਸਾਧੂ ਤੋਂ ਬਿਨਾਂ ਕੋਈ ਧੀਰਜ ਨਹੀਂ ਦੇ ਸਕਦਾ। ਜਿਹੜੇ ਰਾਹ ਤੇ ਇਹ ਜਾ ਰਿਹਾ ਪਰ ਉਹ ਹੋਵੇ ਤਾਂ ਕਹਿੰਦੇ ਸਾਧ ਨਾ ਦਿਸੈ ਜੱਗ ਵਿੱਚ ਕੋਵਾ, ਬੜੇ ਘੱਟ ਦਿਸਦੇ ਨੇ, ਬਹੁਤ ਥੋੜੇ। ਹਜ਼ੂਰ ਨੇ ਤੇ ਕਹਿ ਦਿੱਤਾ ਦਿਸਦੇ ਹੀ ਨਹੀਂ, ਇਹਦਾ ਮਤਲਬ ਬਹੁਤ ਘੱਟ, ਕੋਈ ਨਾ ਕੋਈ ਹੋਣਗੇ। ਤਾਂ ਇਸ ਤਰ੍ਹਾਂ ਉਹ ਪ੍ਰਗਟ ਹੋ ਸਕਦਾ, ਪਰ ਤਾਂ ਜੇ ਅੰਦਰੋਂ ਸਾਹਿਬ ਕਹਿੰਦੇ ਕਿ ਜ਼ਾਹਰ ਜ਼ਹੂਰ ਹੈ, ਤੇਰਾ ਜਲਵਾ ਬਾਹਰ ਪ੍ਰਗਟ ਹੋ ਰਿਹਾ, ਹਰ ਇੱਕ ਤੋਂ ਮੈਂ ਵੇਖਣਾ, ਤੂੰ ਹਰ ਇੱਕ ਦੀ ਅੱਖ ਵਿੱਚੋਂ ਚਮਕ ਕੇ ਮੈਨੂੰ ਦਰਸ਼ਨ ਦੇ ਰਿਹਾ, ਤੂੰ ਹਰ ਇੱਕ ਦੇ ਸ਼ਬਦਾਂ ਦੇ ਵਿੱਚੋਂ ਆਵਾਜ਼ ਬਣ ਕੇ ਮੈਨੂੰ ਮੇਰੇ ਨਾਲ ਗੱਲ ਕਰ ਰਿਹਾ ਹੈ। ਜਦੋਂ ਬੱਦਲ ਗਰਜਦਾ ਉਹਦੇ ਵਿੱਚੋਂ ਤੇਰੀ ਆਵਾਜ਼ ਆਉਂਦੀ ਹੈ, ਜਦੋਂ ਪਾਣੀ ਚੱਲਦਾ ਉਹਦੇ ਵਿੱਚੋਂ ਤੇਰੀ ਆਵਾਜ਼ ਆਉਂਦੀ ਹੈ, ਜਦੋਂ ਹਵਾ ਵਹਿੰਦੀ ਹੈ ਪੱਤੇ ਖੜਕਦੇ ਨੇ ਉਹ ਵੀ ਤੇਰੀ ਆਵਾਜ਼ ਹੈ। ਇਹਨੂੰ ਕਹਿੰਦੇ ਨੇ ਕਿ ਕੂੜ ਦੀ ਕੰਧ ਜਿਨ੍ਹਾਂ ਦੀ ਟੁੱਟ ਗਈ, ਸਾਡੇ ਅੰਦਰ ਤੇ ਬਾਹਰ ਦਾ ਜਿਹੜਾ ਵਿੱਚ ਫਾਸਲਾ ਹੈ, ਰੁਕਾਵਟ ਹੈ, ਜਿਨ੍ਹਾਂ ਨੇ ਉਸ ਝੂਠ ਨੂੰ ਤੋੜ ਦਿੱਤਾ, ਹੰਕਾਰ ਨੂੰ, ਉਸ ਮਨੁੱਖ ਦੀ ਦੇਹ ਇਸ ਸਾਰੇ ਬ੍ਰਹਿਮੰਡ ਨਾਲ ਇੱਕ ਹੋ ਜਾਂਦੀ ਹੈ। ਜਾਣਾ ਨਹੀਂ ਪੈਂਦਾ ਉਹਨਾਂ ਨੂੰ ਕਿਤੇ, ਨਾ ਕੁਛ ਆਏਬੋ ਨਾ ਕੁਛ ਜਾਏਬੋ, ਉਹਨਾਂ ਵਾਸਤੇ ਹੈ। ਉਹ ਸਾਰੀਆਂ ਥਾਵਾਂ ਤੇ ਪਹੁੰਚੇ ਹੋਏ ਨੇ ਇੱਕੋ ਵਕਤ, ਸਾਰੀਆਂ ਦੇਹਾਂ ਉਹਨਾਂ ਦੀਆਂ ਆਪਣੀ ਦੇਹਾਂ ਨੇ, ਸਾਰਾ ਸੂਰਜ, ਚੰਦਰਮਾ, ਤਾਰੇ, ਸਿਆਰੇ, ਧਰਤੀਆਂ, ਉਹ ਸਾਰੀਆਂ ਨਾਲ ਇੱਕ ਹੋ ਜਾਂਦੇ ਨੇ। ਜਦੋਂ ਦੂਜਾ ਹੈ ਹੀ ਨਹੀਂ, ਇੱਕੋ ਹੀ ਰਹਿ ਗਿਆ, ਬਸ ਦੂਜਾ ਬਚੇ ਹੀ ਨਹੀਂ, ਸਾਰਾ ਬ੍ਰਹਿਮੰਡ ਹੀ ਇੱਕ ਹੋ ਗਿਆ, ਦੂਸਰਾ ਹੈ ਹੀ ਕੋਈ ਨਹੀਂ, ਰਹਿ ਇੱਕ ਹੋ ਗਿਆ, ਤੇ ਅਸਲ ਵਿੱਚ ਹੈ ਹੀ ਇੱਕ ਹੈ। ਦੂਜਾ ਤੇ ਸਿਰਫ ਭਰਮ ਕਰਕੇ ਲੱਗਦਾ ਹੈ। ਤਾਂ ਜਦੋਂ ਦੂਸਰਾ ਨਹੀਂ ਤੇ ਫਿਰ ਮੇਰ ਤਿਰ ਵੀ ਨਹੀਂ, ਕਿਉਂਕਿ ਦੂਸਰਾ ਹੋਵੇ ਤਾਂ ਮੇਰ ਤਿਰ ਹੋਵੇ, ਤਾਂ ਇਹ ਖੋਣ ਦੀ ਬਿਰਤੀ ਜਾਗੇ ਜਾਂ ਕਿਸੇ ਨਾਲ ਈਰਖਾ ਜਾਗੇ। ਜਦੋਂ ਰਹਿ ਇੱਕ ਗਿਆ, ਦੂਜਾ ਹੈ ਹੀ ਨਹੀਂ, ਫਿਰ ਸਾਰੇ ਫੈਸਲੇ ਹੋ ਗਏ। ਤਾਂ ਸਤਿਗੁਰੂ ਕਹਿੰਦੇ ਤੂੰ ਪ੍ਰਗਟ ਹੋ ਰਿਹਾ ਸਾਰਿਆਂ ਵਿੱਚੋਂ ਕਿ ਜ਼ਾਹਰ ਜ਼ਹੂਰ ਹੈ ਤੇਰਾ ਜਲਵਾ, ਸੰਸਾਰ ਦੇ ਹਰ ਇੱਕ ਸਰੀਰ ਦੇ ਵਿੱਚੋਂ ਪ੍ਰਗਟ ਹੋ ਰਿਹਾ ਹੈ। ਫਿਰ ਕਹਿੰਦੇ ਕਿ ਹਾਜ਼ਰ ਹਜ਼ੂਰ ਹੈ, ਮੈਂ ਜਿੱਥੇ ਵੀ ਜਾਣਾ ਤੂੰ ਮੇਰੇ ਨਾਲ ਰਹਿੰਦਾ ਹੈ, ਮੇਰੇ ਤੋਂ ਕਦੀ ਦੂਰ ਨਹੀਂ, ਮੇਰੇ ਨਾਲ ਇੱਕ ਛਾਂ ਵਾਂਗ ਤੁਰਨਾ, ਮੇਰੇ ਪਰਛਾਵੇਂ ਵਾਂਗ ਰਹਿਣਾ। ਇਹ ਇੱਕ ਅਭਿਆਸ ਹੈ ਸਿੱਖੀ ਦਾ, ਉਹਨੂੰ ਨਾਲ ਜਾਣਨਾ, ਨੇੜੇ ਰਹਿਣਾ, ਕੋਲ ਮੰਨਣਾ, ਉਹਦਾ ਕੋਲ ਦਿਸ ਪੈਣਾ ਤੇ ਅਖੀਰਲੀ ਦਸ਼ਾ ਹੈ। ਪਰ ਇਸ ਅਭਿਆਸ ਕਰਨ ਦੇ ਨਾਲ ਵੀ ਸਿੱਖ ਦੀ ਝੋਲੀ ਵਿੱਚ ਬਹੁਤ ਸਾਰੀਆਂ ਬਰਕਤਾਂ ਆਪਣੇ ਆਪ ਆ ਜਾਂਦੀਆਂ ਨੇ ਕਿ ਉਹਨੂੰ ਨਾਲ ਜਾਣਿਆ ਹੈ, ਬਿਲਕੁਲ ਨੇੜੇ ਹੈ, ਜਿੱਥੇ ਮੈਂ ਜਾਣਾ ਮੇਰੇ ਨਾਲ ਹੈ, ਸਹਾਰਾ ਬਣ ਗਿਆ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਣ ਹਾਰ ਜੀਓ, ਜਿੱਥੇ ਵੀ ਜਾਣਾ ਕੋਈ ਵੀ ਥਾਂ ਤੇਰੇ ਤੋਂ ਖਾਲੀ ਨਹੀਂ, ਤੂੰ ਮੇਰੇ ਨਾਲ ਤੁਰਨਾ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ, ਹਾਜ਼ਰ ਰਹਿਣਾ ਹੈ, ਨਾਲ ਰਹਿਣਾ ਹੈ। ਅਗਲਾ ਗੁਣ ਕਿਆ ਕਹਿੰਦੇ, ਹਮੇਸ਼ੁਲ ਸਲਾਮ ਹੈ, ਹਮੇਸ਼ੁਲ ਕਹਿੰਦੇ ਸਦਾ ਹਮੇਸ਼ਾ, ਸਲਾਮ ਦਾ ਮਤਲਬ ਹੈ ਸਲਾਮਤ ਰਹਿਣਾ। ਇੱਕ ਤੇਰੇ ਵਿੱਚ ਇੱਕ ਇਹ ਬਹੁਤ ਵੱਡਾ ਗੁਣ ਹੈ ਕਿ ਤੇਰੀ ਕਦੀ ਮੌਤ ਨਹੀਂ ਹੈ, ਸਦਾ ਸਲਾਮਤ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਕਿ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਬੜੇ ਲੋਕ ਆਏ, ਬੜੀਆਂ ਧਰਤੀਆਂ ਬਣੀਆਂ, ਬੜੇ ਧਰਮ ਬਣੇ, ਬੜੇ ਮਜ਼ਹਬ ਆਏ, ਬੜੇ ਕੱਪੜੇ ਪਾਏ, ਕਈ ਭੇਖ ਆਏ ਇਸ ਧਰਤੀ ਤੇ, ਅਰਬਾਂ ਦੀ ਗਿਣਤੀ ਵਿੱਚ ਆਏ, ਬਦਲ ਬਦਲ ਕੇ ਚਲੇ ਗਏ, ਪਰ ਤੇਰੇ ਕੱਪੜੇ ਨਹੀਂ ਬਦਲੇ, ਇੱਕੋ ਹੀ ਰਹੇ ਨੇ, ਜੁਗ ਜੁਗ ਇੱਕੋ ਵੇਸ, ਤੇਰੇ ਵਸਤਰ ਉਹੀ ਨੇ। ਹਾਲਾਂਕਿ ਅੱਗੇ ਕਹਿਣਗੇ ਜਾ ਕੇ ਤੇਰਾ ਵੇਸ ਕੋਈ ਨਹੀਂ ਹੈ। ਜਦੋਂ ਇਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਤੇਰਾ ਕੋਈ ਵੇਸ ਨਹੀਂ, ਉਹਦੇ ਅਰਥ ਬਣਦੇ ਨੇ ਵੀ ਆਹ ਜਿਹੜੇ ਧਾਰਮਿਕ ਦੁਨੀਆਂ ਦੇ ਵਿੱਚ ਮਜ਼ਹਬੀ ਕੱਪੜੇ ਨੇ, ਇਹ ਤੇਰੇ ਵੇਸ ਨਹੀਂ ਹਨ, ਤੇਰਾ ਵੇਸ ਤੇਰੇ ਵਰਗਾ ਹੀ ਹੈ, ਤੂੰ ਵੀ ਕੱਪੜੇ ਪਾਉਣਾ, ਐਸੀ ਗੱਲ ਨਹੀਂ, ਉਹਦੇ ਕੋਲੇ ਕੱਪੜਾ ਹੈ। ਤੇ ਜਿਹੜੇ ਲੋਕ ਉਹਦੇ ਘਰ ਵੱਲ ਗਏ, ਉਹਨੇ ਸਭ ਤੋਂ ਪਹਿਲਾਂ ਇੱਕ ਦਾਤ ਦਿੱਤੀ ਉਸ ਆਦਮੀ ਨੂੰ, ਉਸ ਇਨਸਾਨ ਨੂੰ, ਉਸ ਮਨੁੱਖ ਨੂੰ ਜਿਹਨੇ ਉਹਦੇ ਘਰ ਵਿੱਚ ਇੰਟਰੀ ਕਰ ਲਈ, ਪ੍ਰਵੇਸ਼ ਕੀਤਾ, ਕਹਿੰਦੇ ਕੱਪੜਾ ਦਿੱਤਾ ਸਭ ਤੋਂ ਪਹਿਲਾਂ, ਬਾਣੀ ਵਿੱਚ ਆਉਂਦਾ ਹੈ, ਕੱਪੜਾ ਦਿੱਤਾ। ਔਰ ਕੱਪੜਾ ਤਾਂ ਦਿੱਤਾ ਕਿ ਮਨੁੱਖ ਇੰਨੇ ਕੱਪੜੇ ਪਾ ਕੇ ਅਖੀਰ ਨੂੰ ਨਗਨ ਹੋ ਜਾਂਦਾ ਹੈ, ਉਹਦੀ ਪੱਤ ਨਹੀਂ ਬਚਦੀ, ਪੱਤ ਉਹਦੀ ਬਚ ਹੀ ਨਹੀਂ ਸਕਦੀ, ਨਗਨ ਹੋ ਜਾਂਦਾ ਅਖੀਰ ਨੂੰ। ਬੜਾ ਇੱਜ਼ਤਦਾਰ, ਬਹੁਤ ਵੱਡਾ ਮਨੁੱਖ ਵੀ ਅਖੀਰ ਨੂੰ ਇੱਜ਼ਤ ਤੋਂ ਹੀਣ ਹੋ ਜਾਂਦਾ। ਤੇ ਜਦੋਂ ਸਭ ਤੋਂ ਪਹਿਲਾਂ ਕੋਈ ਉਹਦੇ ਦਰ ਤੇ ਜਾਂਦਾ, ਉੱਥੇ ਕੀ ਮਿਲਦਾ? ਹਜ਼ੂਰ ਕਹਿੰਦੇ ਕੱਪੜਾ ਮਿਲਦਾ ਹੈ, ਕਰਮੀ ਆਵੇ ਕੱਪੜਾ। ਕੱਪੜੇ ਦਾ ਮਤਲਬ ਹੈ ਜਿਹਦੇ ਨਾਲ ਕਿਸੇ ਨੂੰ ਟੱਕਿਆ ਜਾਏ, ਪਹਿਲਾਂ ਕੱਪੜਾ ਤੇ ਫਿਰ ਮੋਖ ਦੁਆਰ ਬਾਅਦ ਵਿੱਚ। ਪਹਿਲਾਂ ਆਪਣੀ ਵਰਦੀ ਦਿੰਦਾ ਹੈ, ਪਹਿਲਾਂ ਆਪਣੇ ਵਰਗੇ ਕੱਪੜੇ ਮਨੁੱਖ ਨੂੰ ਪਹਿਨਾ ਦਿੰਦਾ, ਉਹਦੀ ਆਤਮਾ ਨੂੰ, ਉਹਦੀ ਪੱਤ ਟੱਕੀ ਜਾਂਦੀ ਹੈ। ਉਹ ਕੱਪੜਾ ਕਾਹਦਾ ਬਣਿਆ ਹੋਇਆ ਹੈ? ਕਿਉਂਕਿ ਕੁਆਲਿਟੀ ਹੈ ਹਰ ਇੱਕ ਕੱਪੜੇ ਦੀ, ਗਰਮੀ ਵਾਲਾ ਹੈ ਕਿ ਠੰਡਾ ਹੈ, ਕਿ ਕਿਸੇ ਕੋਟਨ ਦਾ ਹੈ ਜਾਂ ਰੇਸ਼ਮ ਦਾ ਹੈ। ਸਤਿਗੁਰੂ ਨੇ ਕਿਹਾ ਨਹੀਂ, ਪ੍ਰੇਮ ਦਾ ਹੈ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਪਟੋਲਾ ਦਾ ਅਰਥ ਹੈ ਕੱਪੜਾ, ਪੱਟ ਭਾਵ ਬੜਾ ਮਹਿੰਗਾ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪੱਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਉਹਨੇ ਪ੍ਰੇਮ ਰੂਪੀ ਕੱਪੜਾ ਉਸ ਮਨੁੱਖ ਦੇ ਗਲ ਵਿੱਚ ਪਾਉਂਦਾ, ਆਪ ਵੀ ਉਹ ਪ੍ਰੇਮ ਦੇ ਕੱਪੜਾ ਪਹਿਣਦਾ, ਆਪ ਵੀ ਉਹ ਜੁਗ ਜੁਗ ਏਕੋ ਵੇਸ ਸ਼ਬਦ ਦੇ ਕੱਪੜਾ ਪਾਉਂਦਾ ਹੈ। ਇਸ ਲਈ ਜਿਹੜੇ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬਾਹਰੀ ਰੂਪ ਹੈ, ਵਾਰਨਕ ਜਿਹੜਾ ਵਰਨਾਤਮਕ ਹੈ, ਜਿਹੜਾ ਊੜੇ ਐੜੇ ਵਿੱਚ ਲਿਖਿਆ ਹੋਇਆ ਹੈ, ਇਹ ਅਕਾਲ ਪੁਰਖ ਦੇ ਕੱਪੜੇ ਨੇ ਸਾਰੇ, ਇਹਨਾਂ ਦੇ ਵਿੱਚ ਉਹ ਆਪ ਹੈ। ਕਿਉਂਕਿ ਇਹ ਖਬਰ ਪੈਂਦੀ ਹੈ, ਕੱਪੜਿਆਂ ਤੋਂ ਹੀ ਪਹਿਚਾਨਿਆ ਜਾਏਗਾ ਨਾ ਵੀ ਇਹ ਪੁਲਿਸ ਮਹਿਕਮੇ ਦਾ ਆਦਮੀ, ਉਹਦੀ ਵਰਦੀ ਦੱਸ ਦੇਗੀ, ਜਾਂ ਇਹ ਫੌਜ ਵਿੱਚ ਹੈ, ਜਾਂ ਇਹ ਕਿਹੜੇ ਮਹਿਕਮੇ ਵਿੱਚ, ਉਹਦੇ ਮੋਢੇ ਤੇ ਲੱਗੇ ਹੋਏ ਸਟਾਰ ਦੱਸਣਗੇ, ਉਹਦੀ ਖਬਰ ਦੇ ਦੇਣਗੇ ਵੀ ਇਹਦੇ ਵਿੱਚ ਆਦਮੀ ਕੌਣ ਹੈ ਤੇ ਕਿਹੜੇ ਮਹਿਕਮੇ ਨਾਲ ਸੰਬੰਧਿਤ ਹੈ। ਤਾਂ ਜਿੱਥੇ ਸ਼ਬਦ ਦੀ ਗੱਲ ਆਉਂਦੀ, ਜਿੱਥੇ ਗੁਰਬਾਣੀ ਹੈ, ਤਾਂ ਇੱਕ ਗੱਲ ਉੱਥੇ ਪੱਕੀ ਹੋ ਜਾਂਦੀ, ਜਿੱਥੇ ਗੁਰਬਾਣੀ ਹੈ, ਸ਼ਬਦ ਹੈ, ਨਾਮ ਹੈ, ਇਹ ਰੱਬ ਦੇ ਕੱਪੜੇ ਨੇ, ਤੇ ਜਿੱਥੇ ਕਿਸੇ ਦੇ ਕੱਪੜੇ ਪਏ ਹੋਣ, ਜਦੋਂ ਕੋਈ ਨਾਂ ਲੱਭੇ, ਕਿਸੇ ਨੂੰ ਲੱਭਣਾ ਹੋਵੇ, ਤੇ ਜੇ ਕਿਸੇ ਪਾਸੇ ਤੁਰੀਏ ਰਾਹ ਵਿੱਚ ਉਹਦਾ ਕੋਈ ਕੱਪੜਾ ਮਿਲ ਜਾਏ, ਤੇ ਥੋੜੀ ਜਿਹੀ ਸੰਭਾਵਨਾ ਹੋ ਜਾਂਦੀ ਵੀ ਇੱਧਰ ਮਿਲੇਗਾ ਹੋਏਗਾ, ਕੱਪੜਿਆਂ ਤੋਂ ਖੋਜ ਕੀਤੀ ਜਾ ਸਕਦੀ। ਤਾਂ ਜਿਨ੍ਹਾਂ ਨੇ ਉਹਨੂੰ ਖੋਜਣਾ ਹੈ, ਉਹ ਇਹ ਸਾਰੇ ਕੱਪੜੇ ਹੀ ਉਹਨੇ ਖਿਲਾਰੇ ਹੋਏ ਜਿੰਨੇ ਸ਼ਬਦ ਨੇ, ਕਿ ਇਹਨਾਂ ਵੱਲ ਆ ਕੇ ਮਨੁੱਖ ਦੀ ਸੁਰਤ ਸਹਿਜੇ ਸਹਿਜੇ ਮੇਰੇ ਵੱਲ ਆ ਜਾਏਗੀ, ਅੱਗੇ ਨਿਕਲ ਜਾਏਗੀ, ਤੇ ਫਿਰ ਉਹਨੂੰ ਖੋਜ ਸਕਦੀ ਹੈ। ਉਹਦੇ ਕੋਲ ਆਪਣੇ ਵੀ ਵਸਤਰ ਨੇ, ਜਿਹੜੇ ਉਹਦੇ ਦਰ ਤੇ ਗਏ ਉਹਨਾਂ ਦਾ ਵੀ ਜੀਵਨ ਉਹਨੇ ਢੱਕ ਦਿੱਤਾ ਔਰ ਬਚਨ ਕੀਤਾ, ਕਹਿਣ ਲੱਗੇ ਤੂੰ ਸਦਾ ਸਲਾਮਤ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ। ਸਮਸਤੁਲ ਦਾ ਮਤਲਬ ਸਮਸਤ, ਸਾਰੇ, ਕਲਾਮ ਦਾ ਭਾਵ ਹੈ ਬੋਲੀ, ਬੋਲਣਾ, ਮੁਸਲਮਾਨਾਂ ਵਿੱਚ ਇਹਨੂੰ ਕਲਾਮ ਕਹਿੰਦੇ ਅਰਬੀ ਵਿੱਚ। ਇਹ ਜਿਹੜੀ ਬਾਣੀ ਹੈ ਗੁਰੂ ਕੇ ਸਵਾਰਿਓ ਜਾਪ ਸਾਹਿਬ, ਇੱਕ ਐਸੀ ਬਾਣੀ ਵੀ ਸਾਰੀਆਂ ਬੋਲੀਆਂ ਇੱਕੋ ਪੰਕਤੀ ਵਿੱਚ ਰਲਾ ਦਿੱਤੀਆਂ ਗੁਰੂ ਸਾਹਿਬ ਨੇ। ਕਈ ਵਾਰੀ ਭਰਮ ਕਰਨੇ ਨਾ ਅਸੀਂ, ਕਈ ਵਾਰੀ ਆਪਾਂ ਵਿਆਕਰਨ ਜਾਂ ਗ੍ਰੈਮਰ ਜਾਂ ਇਹਨਾਂ ਚੱਕਰਾਂ ਵਿੱਚ ਪੈਂਦੇ ਹਾਂ ਵੀ ਵੇਖੋ ਇਹ ਕੋਈ ਗੱਲ ਹੈ, ਅੱਧੀ ਅੰਗਰੇਜ਼ੀ ਬੋਲਦਾ, ਵਿੱਚ ਪੰਜਾਬੀ ਹਿੰਦੀ ਵੀ ਬੋਲ ਜਾਂਦਾ, ਵਿੱਚ ਅਰਬੀ ਵੀ। ਹਜ਼ੂਰ ਨੇ ਕਿਹਾ ਮੈਂ ਇਹ ਵੀ ਕੰਧ ਤੋੜ ਹੀ ਦਿਆਂ। ਤੁਸੀਂ ਇਹ ਪੜ੍ਹ ਕੇ ਵੇਖੋ, ਜਾਪ ਸਾਹਿਬ ਦੇ ਕਈਆਂ ਪੰਕਤੀਆਂ ਦੇ ਅੰਦਰ, ਇੱਕੋ ਛੰਦ ਦੇ ਅੰਦਰ ਪਹਿਲਾਂ ਸੰਸਕ੍ਰਿਤ, ਫਿਰ ਬ੍ਰਿਜ ਭਾਸ਼ਾ, ਫਿਰ ਅਰਬੀ, ਫਿਰ ਫਾਰਸੀ, ਫਿਰ ਪੰਜਾਬੀ, ਫਿਰ ਹਿੰਦੀ, ਇੱਕੋ ਲਾਈਨ ਵਿੱਚ ਲਾ ਦਿੱਤੇ ਸਾਰੇ ਇਕੱਠੇ ਕਰਕੇ, ਕਿਉਂਕਿ ਗੱਲ ਸਿਰਫ ਸਮਝਾਉਣੀ ਹੈ। ਆਦਮੀ ਸਿਰਫ ਕਲਾ ਵਿੱਚ ਫਸ ਗਿਆ, ਮਨੁੱਖ ਕਲਾ ਵਿੱਚ ਇੰਨਾ ਜਕੜਿਆ ਗਿਆ ਵੀ ਉਹ ਸਿਰਫ ਬਾਹਰਲੇ ਮਰਿਆਦਾ ਵਿੱਚ ਇੰਨਾ ਸੁੱਕ ਗਿਆ ਵੀ ਉਹਦੀ ਜ਼ਿੰਦਗੀ ਵਿੱਚ ਧਰਮ ਦਾ ਰਸ ਹੀ ਕੋਈ ਨਹੀਂ ਰਿਹਾ। ਇਸ ਲਈ ਹਜ਼ੂਰ ਨੇ ਤੋੜਿਆ, ਕਿਉਂਕਿ ਹਿੰਦੀ ਵਾਲੇ ਕਹਿੰਦੇ ਸਨ ਅਰਬੀ ਮਲੇਸ਼ ਭਾਸ਼ਾ ਹੈ, ਉਹ ਇਹ ਮੰਨਦੇ ਸਨ, ਇਹ ਮਲੇਸ਼ ਕਹਿੰਦੇ ਸਨ ਮੁਸਲਮਾਨਾਂ ਨੂੰ, ਉਹਨਾਂ ਦੀ ਭਾਸ਼ਾ ਅਰਬੀ ਸੀ। ਤਾਂ ਸਤਿਗੁਰੂ ਨੇ ਕਿਹਾ ਵੀ ਮੈਂ ਦੇਵਤਿਆਂ ਨੂੰ ਤੇ ਮਲੇਸ਼ਾਂ ਨੂੰ ਇੱਕੋ ਪੰਕਤੀ ਵਿੱਚ ਇਕੱਠੇ ਬਿਠਾਉਣਾ, ਇਹਨਾਂ ਨੂੰ ਦੇਵਤਿਆਂ ਦਾ ਵੀ ਅਹੰਕਾਰ ਲੈ ਜਾਏ ਤੇ ਮਲੇਸ਼ਾਂ ਨੂੰ ਵੀ ਥੋੜੀ ਜਿਹੀ ਮਾਤਾ ਹੈ। ਤਾਂ ਇਹ ਤਾਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ, ਸਮਸਤੁਲ ਸਾਰਿਆਂ ਨੂੰ, ਸਾਰਿਆਂ ਦੀ ਕਲਾਮ, ਸਾਰਿਆਂ ਦੇ ਵਿੱਚ ਤੂੰ ਬੋਲ ਰਿਹਾ ਹੈ। ਫਿਰ ਹਜ਼ੂਰ ਅੱਗੇ ਬਚਨ ਕਹਿੰਦੇ ਕਿ ਸਾਹਿਬ ਦਿਮਾਗ ਹੈ, ਦਿਮਾਗ ਇਹ ਤਾਂ ਤੁਸੀਂ ਜਾਣਦੇ ਹੋ, ਇਹ ਬਹੁਤ ਪ੍ਰਚਲਿਤ ਹਿੱਸਾ ਮਨੁੱਖੀ ਸਰੀਰ ਦਾ। ਦਿਮਾਗ, ਸਰੀਰ ਸਾਰਾ ਹੋਵੇ, ਦਿਮਾਗ ਨਾ ਹੋਵੇ, ਸਾਰਾ ਸਰੀਰ ਬੇਕਾਰ ਹੋ ਜਾਂਦਾ ਹੈ। ਇਹ ਸਭ ਤੋਂ ਸਾਰੇ ਜੀਵਨ ਨੂੰ ਕੰਟਰੋਲ ਕਰਨ ਵਾਲਾ ਪੁਰਜਾ ਹੈ ਦਿਮਾਗ ਜਿਹੜਾ ਹੈ। ਔਰ ਸਤਿਗੁਰੂ ਕਹਿੰਦੇ ਤੂੰ ਇਸ ਮਨੁੱਖੀ ਦਿਮਾਗ ਦਾ ਵੀ ਸਾਹਿਬ ਹੈ, ਭਾਵ ਇਹ ਦੋਵੇਂ ਸਿਆਣਾ। ਦਿਮਾਗ ਉਹਨੇ ਬਣਾਇਆ ਮਨੁੱਖੀ ਦਿਮਾਗ, ਔਰ ਕੱਲਾ ਮਨੁੱਖੀ ਦਿਮਾਗ ਨਹੀਂ, ਜਿੰਨੇ ਵੀ ਜੀਵ ਨੇ ਉਹਨਾਂ ਵਿੱਚ ਦਿਮਾਗ ਪਾ ਦਿੱਤਾ, ਇੰਨੀ ਉਹਨਾਂ ਦੇ ਵਿੱਚ। ਤੁਸੀਂ ਕਦੀ ਵੇਖੋ ਇੱਕ ਜਾਨਵਰ ਹੈ, ਉਹਨੂੰ ਵੀ ਪਤਾ ਮੈਂ ਕਿਵੇਂ ਸੜਕ ਪਾਰ ਕਰਨੀ ਹੈ, ਜਿਹਨੂੰ ਪਤਾ ਲੱਗਦਾ ਗੱਡੀ ਆ ਰਹੀ ਤੇ ਇੱਕਦਮ ਰੁਕ ਜਾਂਦਾ ਹੈ, ਉਹਦੇ ਵਿੱਚ ਉਹ ਸਿਸਟਮ ਉਹਨੇ ਫਿੱਟ ਕੀਤਾ ਆਪਣੇ ਆਪ ਨੂੰ ਬਚਾਉਣ ਦਾ, ਅੰਦਰ ਪਾਇਆ। ਕਹਿੰਦੇ ਤੇਰਾ ਜਿਹੜਾ, ਤੇਰੀ ਜਿਹੜੀ ਸਿਆਣਪ ਹੈ ਉਹਦਾ ਕੋਈ ਅੰਤ ਨਹੀਂ ਹੈ। ਜਿਹੜੇ ਜਿਹੜੇ ਉਹਦੇ ਨੇੜੇ ਗਏ, ਜਿਨ੍ਹਾਂ ਜਿਨ੍ਹਾਂ ਨੇ ਉਹਦੇ ਨਾਲ ਪਿਆਰ ਕੀਤਾ, ਉਹਨਾਂ ਦੇ ਦਿਮਾਗ ਬਹੁਤ ਤੇਜ਼ ਹੋ ਗਏ। ਗੁਰਬਾਣੀ ਵਿੱਚ ਬਚਨ ਆਏ ਨੇ ਕਿ ਖਲ ਚਤੁਰ ਬਕੀਤਾ, ਖਲ ਕਹਿੰਦੇ ਨੇ ਮੂਰਖ ਨੂੰ, ਚਤੁਰ ਕਹਿੰਦੇ ਸਿਆਣਾ, ਬਕੀਤਾ ਦਾ ਅਰਥ ਹੈ ਬਖਤਾ, ਜਿਹੜੇ ਤੇਰੇ ਚਰਨਾਂ ਨਾਲ ਜੁੜ ਗਏ ਉਹ ਬੜੇ ਮੂਰਖ ਸਨ, ਜਿਨ੍ਹਾਂ ਨੂੰ ਕੁਝ ਨਹੀਂ ਸੀ ਆਉਂਦਾ, ਜਿਨ੍ਹਾਂ ਨੂੰ ਬੋਲਣਾ ਨਹੀਂ ਸੀ ਆਉਂਦਾ। ਜਦੋਂ ਨਾਮ ਨਾਲ ਸਾਂਝ ਪਈ, ਖਲ ਚਤੁਰਬ ਕੀਤਾ, ਬੜਾ ਤੇਜ ਤਰਾਰ ਬੋਲਣ ਵਾਲਾ ਬਣ ਗਿਆ, ਬੜੀ ਸ਼ੁੱਧ ਆ ਗਈ, ਬੜਾ ਗਿਆਨ ਅੰਦਰ ਜਾਗ ਪਿਆ। ਇਸ ਕਰਕੇ ਗੁਰਬਾਣੀ ਦੇ ਅੰਦਰ ਇਹ ਬਰਕਤ ਹੈ, ਇਹ ਸ਼ਕਤੀ ਹੈ ਕਿ ਜਿੱਥੇ ਜਾ ਕੇ ਦਵਾਈ ਕੰਮ ਨਹੀਂ ਕਰਦੀ, ਉੱਥੇ ਜਾ ਕੇ ਬਾਣੀ ਕੰਮ ਕਰਦੀ ਹੈ। ਜਿਹਨੂੰ ਡਾਕਟਰ ਕਹਿ ਦਿੰਦੇ ਹੁਣ ਨਹੀਂ ਇਹ ਬੋਲ ਸਕਦਾ, ਇਹ ਗੱਲ ਵੱਖਰੀ ਵੀ ਉਹ ਮਾਹੌਲ ਬਣੇ, ਕਈ ਚੀਜ਼ਾਂ ਜੁੜਨ। ਗੁਰਬਾਣੀ ਤੇ ਨਾਮ ਤੰਦਰੁਸਤੀ ਵਾਸਤੇ ਉਸ ਸਰੀਰ ਤੇ ਕੰਮ ਕਰੇਗਾ ਜਿਹਨੇ ਕਦੀ ਕਿਸੇ ਦਾ ਬੁਰਾ ਨਹੀਂ ਸੋਚਿਆ, ਇਹ ਖਿਆਲ ਰੱਖਣਾ। ਕਿਉਂਕਿ ਔਖਦ ਸਭੇ ਕੀਤੀਆਂ ਨੂੰ, ਨਿੰਦਕ ਕਾ ਦਾਰੂ ਨਾ ਹੈ। ਸ਼ਾਇਦ ਇਸੇ ਕਰਕੇ ਅੱਜ ਕੱਲ ਦੇ ਸਮੇਂ ਵਿੱਚ ਗੁਰਬਾਣੀ ਸਰੀਰ ਦੇ ਰੋਗ ਹਟਾ ਸਕਦੀ ਹੈ, ਪਰ ਬਹੁਤੀ ਵਾਰੀ ਨਹੀਂ ਹਟਾ ਰਹੀ। ਉਹਦਾ ਕਾਰਨ ਇਹ ਰੋਗ ਬਹੁਤ ਹੋ ਗਿਆ, ਈਰਖਾ ਬੜੀ ਹੈ, ਨਿੰਦਿਆ ਬਹੁਤ, ਨਹੀਂ ਸ਼ਬਦ ਕੰਮ ਕਰੇਗਾ ਉੱਥੇ। ਉਹ ਬੜੇ ਹੋਰ ਤਰੀਕੇ ਦੇ ਨਾਲ ਭਾਵੇਂ, ਇਸ ਕਰਕੇ ਸ਼ਬਦ ਉਸੇ ਸਰੀਰ ਤੇ ਕੰਮ ਕਰੇਗਾ ਜਿਹਦਾ ਜੀਵਨ ਭਾਵੇਂ ਬਹੁਤਾ ਜਪ ਤਪ ਵਾਲਾ ਨਹੀਂ, ਪਰ ਉਹ ਕਦੀ ਕਿਸੇ ਵਾਸਤੇ ਬੁਰਾ ਨਹੀਂ ਸੋਚਦਾ, ਸਰਬੱਤ ਦਾ ਭਲਾ। ਤਾਂ ਹੀ ਅਰਦਾਸ ਵਿੱਚ ਕਿਹਾ ਵੀ ਦੁੱਖ ਤਾਂ ਹਟਨੇ ਪਹਿਲਾਂ ਸਰਬੱਤ ਦਾ ਭਲਾ ਮੰਗ, ਸਾਰਿਆਂ ਦਾ ਭਲਾ। ਤਾਂ ਜਿੰਨਾ ਚਿਰ, ਕਿਉਂਕਿ ਅੱਜ ਦੇ ਮਨੁੱਖੀ ਦਿਮਾਗ ਇਹਦੇ ਵਿੱਚ ਇਹ ਜਿਹੜਾ ਸਮਾਂ ਚੱਲ ਰਿਹਾ, ਦੌੜ ਦਾ ਸਮਾਂ ਹੈ ਅੱਗੇ ਲੰਘਣ ਦਾ ਇੱਕ ਦੂਜੇ ਤੋਂ। ਔਰ ਇਹ ਨੇ ਵੀ ਇੱਕ ਖਿੱਤਾ ਹੈ, ਜਿੰਨੇ ਵੀ ਖਿੱਤੇ ਨੇ, ਜੇ ਤੁਸੀਂ ਮਾਰਕੀਟ ਵਿੱਚ ਚਲੇ ਜਾਓ ਉੱਥੇ ਵੀ ਅੱਗੇ ਲੰਘਣ ਦੀ ਦੌੜ ਹੈ, ਇਸ ਕਰਕੇ ਈਰਖਾ ਹੈ। ਜੇ ਵਿਦਿਆ ਦਾ ਦੌਰ ਹੈ ਉਹਦੇ ਵਿੱਚ ਵੀ ਇਹੀ ਹੈ, ਜੇ ਰਾਜਨੀਤਿਕ ਦੁਨੀਆ ਉਹਦੇ ਵਿੱਚ ਵੀ ਇਸੇ ਤਰ੍ਹਾਂ, ਔਰ ਜੇ ਧਾਰਮਿਕ ਹੈ, ਲੋਕ ਇਕੱਠੇ ਬੈਠੇ ਹੋਣਗੇ, ਸਾਰੇ ਇੱਕੋ ਸਟੇਜ ਤੇ ਹੋਣਗੇ, ਪਰ ਉਹਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਬੜਾ ਘੱਟ ਹੋਵੇਗਾ ਵੀ ਦੂਜੇ ਨੂੰ ਪ੍ਰਵਾਨ ਕਰ ਲੈਣਾ, ਬਹੁਤ ਘੱਟ ਹੈ। ਜਿਹਦੇ ਵਿੱਚ ਇਹ ਆ ਗਿਆ ਉਹਦੇ ਤੇ ਬੜੀ ਕਿਰਪਾ ਹੈ, ਉਹਦੇ ਤੇ ਬੜੀ ਰਹਿਮਤ ਹੈ, ਨਹੀਂ ਤੇ ਨਹੀਂ ਹੁੰਦਾ। ਬਸ ਜਿਹੜਾ ਆਦਮੀ ਸੋਚਦਾ ਵੀ ਮੈਂ ਇਸ ਢੰਗ ਨਾਲ ਬੋਲਾਂ ਵੀ ਬਾਕੀ ਸਾਰੇ ਭੁੱਲ ਜਾਣ, ਸਮਾਪਤੀ ਹੋ ਜਾ ਸਾਰਿਆਂ ਦੀ, ਇਸ ਢੰਗ ਨਾਲ ਸੋਚਦਾ ਹੈ, ਇਹ ਚੀਜ਼ ਅੰਦਰ ਡੂੰਘੇ ਥਾਂ ਤੇ ਬੈਠੀ ਰਹਿੰਦੀ ਹੈ। ਔਰ ਫਿਰ ਜਿਹੜੀਆਂ ਗੱਲਾਂ ਅਸੀਂ ਕਰਨੇ ਉਹ ਜ਼ਿੰਦਗੀ ਵਿੱਚ ਪ੍ਰਗਟ ਨਹੀਂ ਹੁੰਦੀਆਂ, ਬਿਲਕੁਲ ਹੋਣਗੀਆਂ ਵੀ ਨਹੀਂ। ਤਾਂ ਇਹ ਉਹਦੀ ਸਾਹਿਬ ਦਿਮਾਗੀ ਹੈ। ਹਜ਼ੂਰ ਕਹਿੰਦੇ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਚਿਰਾਗ ਕਹਿੰਦੇ ਦੀਵੇ ਨੂੰ, ਹੁਸਨ ਕਹਿੰਦੇ ਸੁੰਦਰਤਾ ਨੂੰ। ਕਹਿੰਦੇ ਤੈਨੂੰ ਦੇਖਿਆ, ਇਹਦਾ ਮਤਲਬ ਹਜ਼ੂਰ ਨੇ ਸਾਹਮਣੇ ਦੀਦਾਰ ਕੀਤੇ, ਤਾਂ ਹੀ ਕਿਹਾ ਨਾ ਵੀ ਤੂੰ ਸੁੰਦਰਤਾ ਦਾ ਦੀਵਾ ਜਗ ਰਿਹਾ ਹੈ, ਤੇਰੇ ਵਿੱਚ ਬੜੀ ਸੁੰਦਰਤਾ, ਬੜਾ ਸੋਹਣਾ ਹੈ, ਬੜੀ ਉਹਦੇ ਵਿੱਚ ਸੁੰਦਰਤਾ ਹੈ। ਤੇ ਸਭ ਤੋਂ ਪਹਿਲਾਂ ਜਿਹੜਾ ਤਜਰਬਾ ਗੁਰਬਾਣੀ ਵਿੱਚ ਭਗਤ ਜਨਾਂ ਨੂੰ ਹੁੰਦਾ ਦੱਸਿਆ ਗਿਆ, ਤਾਂ ਸਭ ਤੋਂ ਪਹਿਲਾਂ ਨਾਮ ਜਪਣ ਵਾਲੇ ਦੀ ਅੰਦਰਲੀ ਇਹ ਦਰਿਦਰਤਾ ਮਿਟ ਜਾਂਦੀ ਹੈ ਵੀ ਮੇਰੇ ਵਿੱਚ ਸੁੰਦਰਤਾ ਨਹੀਂ ਹੈ, ਭਾਵੇਂ ਉਹ ਕਿੰਨਾ ਕਰੂਪ ਹੈ। ਉਹਦੇ ਅੰਦਰੋਂ ਅਹਿਸਾਸ ਹੀ ਇੰਨਾ ਜਾਗ ਪੈਂਦਾ ਵੀ ਉਹਨੂੰ ਆਪਣਾ ਸਾਰਾ ਸਰੀਰ ਬੜਾ ਹੀ ਸੁੰਦਰ ਲੱਗਦਾ, ਬੜਾ ਸੋਹਣਾ। ਇਸ ਕਰਕੇ ਉਹਨੂੰ ਕੋਈ ਸ਼ਿੰਗਾਰ ਦੀ, ਤੁਸੀਂ ਕਈ ਵੇਖੋਗੇ ਐਸੇ ਲੋਕ, ਤਿੰਨ ਤਰ੍ਹਾਂ ਦੇ ਫਕੀਰ ਹੁੰਦੇ ਨੇ, ਦਾਨੇ, ਦੀਵਾਨੇ ਤੇ ਮਸਤਾਨੇ। ਜਿਹੜੇ ਬਹੁਤੀ ਸੁੰਦਰਤਾ ਵਿੱਚ ਚਲੇ ਜਾਂਦੇ ਨੇ ਉਹ ਮਸਤਾਨੇ ਹੋ ਜਾਂਦੇ, ਬਾਹਰ ਦੇ ਕੱਪੜਿਆਂ ਦਾ ਪਤਾ ਹੀ ਨਹੀਂ ਹੈ, ਉਹਨਾਂ ਨੂੰ ਇਹ ਚੇਤਾ ਹੀ ਨਹੀਂ ਕਦੋਂ ਲਾਉਣੇ, ਕਦੋਂ ਇਸ਼ਨਾਨ ਕਰਨਾ, ਬਹੁਤ ਥੋੜੇ ਨੇ। ਤਾਂ ਇੰਨੀ ਆਤਮਾ ਦੀ ਸੁੰਦਰਤਾ ਇੰਨੀ ਛਾ ਜਾਂਦੀ ਉਹਨਾਂ ਦੇ ਜੀਵਨ ਤੇ ਕਿ ਉਹ ਸਰੀਰ ਦੀ ਸੁੰਦਰਤਾ ਨੂੰ ਸੁੰਦਰਤਾ ਹੀ ਨਹੀਂ ਸਮਝਦੇ, ਛੋਟੀ ਪੈ ਜਾਂਦੀ ਹੈ, ਤੁੱਛ ਲੱਗਦੀ ਹੈ, ਉਹਦੇ ਵਿੱਚ ਕੋਈ ਬਹੁਤਾ ਉਹਨਾਂ ਨੂੰ ਰਸ ਨਹੀਂ ਰਹਿੰਦਾ। ਇਸ ਕਰਕੇ ਕਹਿੰਦੇ ਕਿ ਹੁਸਨਲ ਚਿਰਾਗ ਹੈ, ਤੂੰ ਸੁੰਦਰਤਾ ਦਾ ਦੀਵਾ ਹੈ, ਤੇਰੇ ਵਰਗਾ ਸੁੰਦਰ ਕੋਈ ਨਹੀਂ। ਫਿਰ ਕਹਿੰਦੇ ਕਿ ਕਾਮਲ ਕਰੀਮ ਹੈ, ਕਰੀਮ ਕਹਿੰਦੇ ਦਇਆ, ਬਖਸ਼ਿਸ਼ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ ਹੈ, ਪਰ ਕਮਾਲ ਦੀ ਬਖਸ਼ਿਸ਼ ਕਰਨ ਵਾਲਾ ਹੈ। ਇਸ ਤਰ੍ਹਾਂ ਦੀ ਬਖਸ਼ਿਸ਼ ਜਿਹੜੀ ਕਦੀ ਸੋਚੀ ਵੀ ਨਹੀਂ ਗਈ ਵੀ ਇਹ ਕਾਰਜ ਇਸ ਤਰ੍ਹਾਂ ਹੋ ਜਾਏਗਾ। ਯਾਨੀ ਕਿ ਜਦੋਂ ਉਹ ਬਖਸ਼ਿਸ਼ ਕਰਨ ਤੇ ਆਉਂਦਾ ਹੈ, ਇੰਨੀ ਕਿਰਪਾ ਕਰ ਦਿੰਦਾ ਹੈ ਕਿ ਜਿਹਨੇ ਬਖਸ਼ਿਸ਼ ਮੰਗੀ ਹੈ ਉਹਨੇ ਕਦੀ ਸੋਚਿਆ ਨਹੀਂ ਵੀ ਇੱਥੋਂ ਤੱਕ ਬਖਸ਼ਿਸ਼ ਹੋ ਜਾਏਗੀ। ਉਹ ਉੱਥੋਂ ਤੱਕ ਬਰਕਤਾਂ ਨਾਲ ਉਹਨੂੰ ਭਰ ਦਿੰਦਾ ਹੈ, ਰਹਿਮਤਾਂ ਨਾਲ ਭਰ ਦਿੰਦਾ ਹੈ। ਫਿਰ ਕਹਿੰਦੇ ਕਿ ਰਾਜਕ ਰਹੀਮ ਹੈ, ਤੂੰ ਰਾਜਕ ਰਿਜਕ ਦੇਣ ਵਾਲਾ ਔਰ ਦਿਆਲੂ ਹੈ। ਜਿਹੜੇ ਲੋਕ ਤੈਨੂੰ ਜਪਦੇ ਤੂੰ ਉਹਨਾਂ ਨੂੰ ਵੀ ਰਿਜਕ ਦੇਣਾ ਹੈ। ਜਿਹੜੇ ਤੈਨੂੰ ਯਾਦ ਨਹੀਂ ਕਰਦੇ, ਜਿਹੜੇ ਤੇਰੇ ਨਾਲ ਪਿਆਰ ਨਹੀਂ ਕਰਦੇ, ਉਹਨਾਂ ਨੂੰ ਵੀ ਤੂੰ ਰਿਜਕ ਦੇਣ ਵਾਲਾ ਹੈ। ਕਿ ਰੋਜ਼ੀ ਦਾ ਹਿੰਦ ਹੈ, ਰੋਜ਼ੀ ਦੇਣ ਵਾਲਾ, ਇਹ ਬੜੀ ਵੱਡੀ ਦਾਤ ਹੈ। ਰੋਜ਼ੀ ਜਿਹੜੀ ਹੈ ਛੋਟੀ ਦਾਤ ਨਹੀਂ, ਜਿੰਨਾ ਚਿਰ ਮਿਲੀ ਜਾਏ ਉਹਨਾਂ ਚਿਰ ਛੋਟੀ ਹੈ, ਜਦੋਂ ਨਾ ਮਿਲੇ ਫਿਰ ਰੋਜ਼ੀ ਬਹੁਤ ਵੱਡੀ ਦਾਤ ਹੈ। ਹਜੇ ਤਾਂ ਸਿੱਧੀ ਮਿਲ ਰਹੀ ਨਾ, ਜਿਨ੍ਹਾਂ ਨੂੰ ਨਹੀਂ ਮਿਲੀ, ਕਈ ਸਾਰੀ ਉਮਰ ਸਤਿਗੁਰੂ ਨੇ ਬਚਨ ਕੀਤੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਏ। ਕਈਆਂ ਦਾ ਇਸ ਤਰ੍ਹਾਂ ਦਾ ਉਹਨੇ ਸਿਸਟਮ ਬਣਾ ਦਿੱਤਾ, ਬੈਠ ਕੇ ਖਾ ਰਹੇ ਨੇ। ਹੁਣ ਜਿਹੜਾ ਬਹਿ ਕੇ ਖਾ ਰਿਹਾ ਉਹਨੂੰ ਤੁਸੀਂ ਜਾ ਕੇ ਕਥਾ ਸੁਣਾਓ ਵੀ ਰੱਬ ਤੈਨੂੰ ਰੋਟੀ ਦੇ ਰਿਹਾ, ਉਹ ਕਹਿੰਦਾ ਕੌਣ ਹੁੰਦਾ ਰੱਬ ਤੇ, ਕਿੱਥੋਂ ਦੇ ਰਿਹਾ, ਪਈ ਹੋਈ ਸੀ ਸਾਡੇ ਘਰ ਪਹਿਲੇ, ਜਮ੍ਹਾਂ ਕਰਾਏ ਸਨ, ਨੌਕਰੀ ਅਸੀਂ ਕਰਨੇ ਆ, ਵਾਈ ਅਸੀਂ ਕਰਨੇ ਆ, ਤੇ ਕੌਣ ਹੁੰਦਾ ਰੱਬ। ਪਰ ਜਦੋਂ ਇਹ ਰਿਜਕ ਨਹੀਂ ਮਿਲਦਾ, ਕਈ ਵਾਰੀ ਰੋਟੀ ਨਹੀਂ ਮਿਲਦੀ, ਤਾਂ ਉਸ ਵੇਲੇ ਫਿਰ ਬੰਦਾ ਕਹਿੰਦਾ ਵੀ ਰੱਬ ਨੇ ਰੋਟੀ ਨਹੀਂ ਦਿੱਤੀ, ਵਿੱਚ ਰੱਬ ਆ ਗਿਆ। ਯਾਨੀ ਕਿ ਜਦੋਂ ਨਾ ਹੋਈ ਫਿਰ ਵਿੱਚ ਆਇਆ, ਤਾਂ ਜੁੜਨ ਦਾ ਵਸੀਲਾ ਬਣ ਗਿਆ, ਜੁੜਨ ਦਾ ਸਾਧਨ ਬਣ ਗਿਆ ਨਾ ਹੋਣਾ। ਗੁਰੂ ਸਾਹਿਬ ਨੇ ਤਾਂ ਹੀ ਬਚਨ ਕੀਤੇ ਵੀ ਤੇਰੀ ਲੀਲਾ ਕਿਵੇਂ ਦੀ ਹੈ ਕਿ ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਨਿਹਾਲੀ ਕਹਿੰਦੇ ਤੁਲਾਈ ਨੂੰ, ਇੱਕ ਤੇ ਵਿਚਾਰੇ ਸੇਜ ਤੇ ਪਏ ਹੋਏ, ਉਦੋਂ ਪੱਖੇ ਚੱਲਦੇ ਹੁੰਦੇ ਸੀ, ਨੌਕਰ ਛੱਤ ਵਾਲੇ ਪੱਖੇ ਨਹੀਂ ਸਨ ਹੁੰਦੇ, ਨੌਕਰ ਸਾਰੀ ਰਾਤ ਪੱਖਾ ਚੱਲਦਾ ਸੀ, ਇੱਕ ਜਣਾ ਸੁੱਤਾ ਰਹਿੰਦਾ ਸੀ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਇੱਕ ਉੱਤੇ ਖਲੋ ਕੇ ਸਾਰੀ ਰਾਤ ਪੱਖਾ ਚੱਲਦੇ ਸੀ। ਪਰ ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਇਹਨਾਂ ਵਿੱਚੋਂ ਸੁੱਖ ਕਿਹਨੂੰ ਮਿਲਣਾ ਹੈ ਤੇਰੇ ਹੱਥ ਵਿੱਚ, ਜ਼ਰੂਰੀ ਨਹੀਂ ਤਲਾਈ ਵਾਲਾ ਸੁਖੀ ਹੋ ਜਾਏਗਾ, 90% ਸੰਭਾਵਨਾ ਹੈ ਖੜਾ ਹੋਇਆ ਸੁਖੀ ਰਹੇਗਾ, ਜਿਹੜਾ ਪਿਆ ਉਹ ਦੁਖੀ ਹੋ ਜਾਏਗਾ, ਕਿਉਂਕਿ ਉਹਦੇ ਕੋਲ ਖਾਣ ਲਈ ਵੀ ਜ਼ਿਆਦਾ ਹੈ, ਉਹਨੇ ਰਾਤ ਨੂੰ ਖਾਣਾ ਵੀ ਰੱਜ ਕੇ ਹੈ ਪਸ਼ੂ ਵਾਂਗ, ਤੇ ਖਾਂਦਿਆਂ ਸਾਰ ਉਹਨੇ ਸੌ ਜਾਣਾ ਹੈ, ਸੌਣ ਨਾਲ ਉਹਨੇ ਹਜ਼ਮ ਨਹੀਂ ਹੋਣਾ ਤੇ ਸਰੀਰ ਵਿੱਚ ਬਿਮਾਰੀਆਂ ਫੈਲ ਜਾਣੀਆਂ ਨੇ, ਤੇ ਜਿਹੜਾ ਖੜਾ ਹੈ ਉਹਦੀ ਖੁਰਾਕ ਵੀ ਸਿੱਧੀ ਸਾਦੀ ਹੈ, ਤੇ ਇੱਕ ਉਹਨੇ ਖੜੇ ਹੋ ਕੇ ਕਸਰਤ ਕਰਨੀ ਹੱਥਾਂ ਨਾਲ, ਸਵੇਰ ਨੂੰ ਉਹਨੇ ਤੰਦਰੁਸਤ ਹੋ ਜਾਣਾ ਹੈ। ਹੁਣ ਦੁੱਖ ਤੇ ਸੁੱਖ ਦੋ ਵੱਖਰੇ ਨੇ, ਜ਼ਰੂਰੀ ਨਹੀਂ ਕਿ ਤੁਲਾਈ ਤੇ ਸੌਣ ਵਾਲਾ ਸੁਖੀ ਰਹੇਗਾ, ਇਹ ਕੋਈ ਜ਼ਰੂਰੀ ਨਹੀਂ ਹੈ। ਇਹ ਸੁੱਖ ਤੇ ਦੁੱਖ ਉਹਦੇ ਹੱਥ ਵਿੱਚ ਨੇ, ਜ਼ਰੂਰੀ ਨਹੀਂ ਕਿ ਇੱਕ ਗਰੀਬ ਹੈ ਤੇ ਉਹ ਦੁਖੀ ਰਹੇਗਾ ਤੇ ਅਮੀਰ ਜ਼ਰੂਰੀ ਸੁਖੀ ਰਹੇਗਾ। ਦੁੱਖ ਸੁੱਖ ਇਹਨਾਂ ਚੀਜ਼ਾਂ ਨਾਲੋਂ ਅਲਹਿਦਾ ਇੱਕ ਚੀਜ਼ ਹੈ। ਇਸ ਲਈ ਸੰਸਾਰਿਕ ਸੁੱਖ ਜਿਹੜਾ ਹੈ ਉਹ ਵੀ ਇਹਦੇ ਵਿੱਚ ਹੈ ਵੀ ਸਭ ਤੋਂ ਵੱਡਾ ਸੁੱਖ ਹੈ ਬੰਦੇ ਨੂੰ ਸਰੀਰਕ ਤੰਦਰੁਸਤੀ ਮਿਲੇ, ਇਹਦੇ ਵਰਗਾ ਹੋਰ ਕੋਈ ਖਜ਼ਾਨਾ ਨਹੀਂ, ਇਹਦੇ ਵਰਗੀ ਹੋਰ ਕੋਈ ਦੌਲਤ ਨਹੀਂ ਵੀ ਸਰੀਰਕ ਤੌਰ ਤੇ ਸੁੱਖ ਹੋਵੇ ਤੇ ਦੂਸਰਾ ਪਰਿਵਾਰ ਦੇ ਵਿੱਚ ਇਤਫਾਕ ਹੋਵੇ, ਇਹ ਦੋ ਚੀਜ਼ਾਂ ਹੋਣ, ਬਾਕੀ ਹੋਵੇ ਨਾ ਹੋਵੇ ਉਹਦੀ ਕੋਈ ਬਹੁਤੀ ਵੱਡੀ ਗੱਲ ਨਹੀਂ, ਉਹ ਆਪੇ ਚੱਲ ਜਾਂਦਾ ਹੈ, ਉਹ ਤਾਂ ਮਿਲ ਜਾਂਦਾ ਸੰਸਾਰ ਵਿੱਚੋਂ, ਉਹ ਕਿਤੇ ਨਾ ਕਿਤੇ ਆਦਮੀ ਪ੍ਰਾਪਤ ਕਰ ਹੀ ਲੈਂਦਾ। ਪਰ ਇਹ ਇਤਫਾਕ ਤੇ ਸਰੀਰਕ ਤੰਦਰੁਸਤੀ ਇਹ ਸੰਸਾਰ ਵਿੱਚੋਂ ਕਿਤੇ ਬਹੁਤਾ ਨਹੀਂ ਮਿਲਦੀਆਂ। ਇਸ ਕਰਕੇ ਮਨੁੱਖ ਦੀ ਸੋਚ ਜਿਹੜੀ ਹੈ ਉਹ ਇਸ ਪਾਸੇ ਗਲਤ ਚਲੀ ਗਈ ਹੈ ਕਿ ਸੁੱਖ ਮੈਨੂੰ ਪਦਾਰਥ ਵਿੱਚੋਂ ਮਿਲੇਗਾ, ਸੰਸਾਰਿਕ ਸੁੱਖ ਵੀ ਨਹੀਂ ਮਿਲ ਸਕਦਾ ਪਦਾਰਥ ਵਿੱਚੋਂ। ਸੰਸਾਰਿਕ ਸੁੱਖ ਜਿਹੜਾ ਹੈ ਉਹ ਵੀ ਇਹਨਾਂ ਦੋ ਚੀਜ਼ਾਂ ਵਿੱਚ ਲੁਕਿਆ ਹੋਇਆ। ਇਸ ਕਰਕੇ ਕਹਿੰਦੇ ਕਿ ਤੂੰ ਸੋਚ ਕੇ ਰੋਜ਼ੀ ਦਾ ਹਿੰਦ ਹੈ, ਰੋਜੀ ਦੇਣ ਵਾਲਾ ਹੈ ਕਿ ਰਾਜਕ ਰਹਿੰਦ ਹੈ। ਤੂੰ ਰਾਜਕ ਵੀ ਹੈ, ਇਹਦੇ ਵੀ ਅਰਥ ਰੋਜੀ ਦੇਣ ਵਾਲਾ, ਪਰ ਰਹਿੰਦ ਦੇ ਅਰਥ ਨੇ ਆਜ਼ਾਦ, ਰਿਹਾਈ ਦੇਣ ਵਾਲਾ। ਤੂੰ ਸਾਰਿਆਂ ਨੂੰ ਵੰਡਦਾ ਵੀ ਹੈ, ਪਰ ਦੇ ਕੇ ਫਿਰ ਤੂੰ ਰਿਹਾਈ ਭਾਵ ਰਿਹਾ ਹੋ ਜਾਂਦਾ, ਆਜ਼ਾਦ ਹੋ ਜਾਂਦਾ, ਹਿਸਾਬ ਨਹੀਂ ਰੱਖਦਾ ਵੀ ਕਿੰਨੇ ਲੋਕਾਂ ਨੂੰ ਮੈਂ ਕਿੰਨਾ ਕੁਝ ਦਿੱਤਾ ਹੈ। ਆ ਜਿਵੇਂ ਇਲੈਕਸ਼ਨ ਵਿੱਚ ਸੱਜਣ ਬੜੀ ਉੱਚੀ ਉੱਚੀ ਬੋਲਦੇ ਨਾ ਵੀ ਪਿਛਲੇ 5 ਸਾਲ ਤੁਹਾਨੂੰ ਇਹ ਦਿੱਤਾ ਸੀ, ਮੈਂ ਦੇ ਕੇ ਗਿਆ ਸੀ, ਉਹ ਇਸ ਤਰ੍ਹਾਂ ਨਹੀਂ ਕਰਦਾ, ਉਹ ਦੇ ਕੇ ਚੇਤੇ ਵਿੱਚੋਂ ਕੱਢ ਦਿੰਦਾ ਹੈ। ਇਸ ਕਰਕੇ ਉਹ ਦੁਖੀ ਨਹੀਂ ਹੁੰਦਾ, ਉਹ ਆਪਣੇ ਕਰਮ ਨਾਲ ਜੁੜਦਾ ਨਹੀਂ। ਮਨੁੱਖ ਦਾ ਦੁੱਖ ਇਹੀ ਹੈ, ਉਹ ਜੋ ਕੁਝ ਕਰਦਾ ਉਹਦੇ ਨਾਲ ਜੁੜ ਜਾਂਦਾ, ਇਸ ਕਰਕੇ ਦੁੱਖ ਹੈ। ਫਿਰ ਕਹਿੰਦੇ ਕਰੀਮੁਲ ਕਮਾਲ ਹੈ, ਕਰੀਮੁਲ ਕਰੀਮ ਸ਼ਬਦ ਦੇ ਅਰਥ ਜਿੱਥੇ ਵੀ ਆਉਣਗੇ ਉਹਦੇ ਅਰਥ ਹੋਣਗੇ ਬਖਸ਼ਿਸ਼ ਕਰਨ ਵਾਲਾ। ਕਰੀਮ ਕਮਾਲ ਹੈ, ਕਮਾਲ ਦੇ ਅਰਥ ਨੇ ਕਮਾਲ ਹੋ ਜਾਣੀ, ਇਸ ਲਈ ਇਹਦੇ ਅਰਥ ਜਾਣਨੇ ਜ਼ਰੂਰੀ ਨੇ। ਆਮ ਬੰਦਾ ਤੇ ਕਰੀਮ ਪੜੇਗਾ ਉਹਨੇ ਸੋਚਣਾ ਵੀ ਲਾਉਣ ਵਾਲੀ ਕਰੀਮ ਹੈ, ਕਿਉਂਕਿ ਬੋਧ ਨਹੀਂ ਹੈ, ਭਾਸ਼ਾ ਦਾ ਬੋਧ ਜੇ ਸੁਣਨਾ ਨਹੀਂ ਤਾਂ। ਔਰ ਇਹ ਜਿਹੜੇ ਸ਼ਬਦ ਨੇ ਜਿਹਨੇ ਜਾਪ ਸਾਹਿਬ ਦੀ ਵਿਆਖਿਆ ਚੰਗੀ ਤਰ੍ਹਾਂ ਸਮਝ ਲਈ ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਬੜੀ ਸੌਖੀ ਹੋ ਜਾਏਗੀ, ਕਿਉਂਕਿ ਜਿੰਨੇ ਫਾਰਸੀ ਤੇ ਅਰਬੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਉਹ ਸਾਰੇ ਜਾਪ ਸਾਹਿਬ ਵਿੱਚ ਆਏ ਨੇ। ਬੜਾ ਵਧੀਆ ਪ੍ਰਬੰਧ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਹੈ, ਵਿੱਚ ਫਾਰਸੀ ਆਉਂਦੀ, ਇਹਨੂੰ ਇੱਕੋ ਥਾਂ ਤੇ ਮਿਲ ਜਾਣ ਉਹ ਸ਼ਬਦ। ਸਾਡਾ ਤੇ ਇੰਨਾ ਦਿਮਾਗ ਹੀ ਨਹੀਂ ਦੂਰ ਜਾਂਦਾ ਜਿੰਨਾ ਗੁਰੂ ਦਾ ਸੋਚ ਦਾ ਦਾਇਰਾ ਬਹੁਤ ਵੱਡਾ ਹੈ। ਵੀ ਸਿੱਖ ਨੇ 1430 ਅੰਗ ਪੜ੍ਹਨੇ ਨੇ, ਉਹਦੇ ਵਿੱਚ ਜਿਹੜੇ ਸ਼ਬਦ ਆਏ ਨੇ ਉਹਨਾਂ ਦੇ ਅਰਥ ਉਹਨੂੰ ਛੋਟੀ ਜਿਹੀ ਬਾਣੀ ਵਿੱਚ ਇਕੱਠੇ ਕਰਕੇ ਦੇ ਦਿਆਂ। ਹੁਣ ਸਲਾਮ ਵਾਰ ਵਾਰ ਸ਼ਬਦ ਆਉਂਦਾ, ਸਲਾਮ ਇਹ ਪਹਿਲਾਂ ਜਪਜੀ ਸਾਹਿਬ ਵਿੱਚ ਹੀ ਆ ਗਿਆ, ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਇਹ ਜਿੰਨਾ ਵੀ ਪ੍ਰਬੰਧ ਕੀਤਾ ਹੈ ਦਸਮ ਗ੍ਰੰਥ ਦੇ ਅੰਦਰ ਕਲਗੀਆਂ ਵਾਲੇ ਪਾਤਸ਼ਾਹ ਨੇ ਜਿੰਨੀਆਂ ਪੁਰਾਣਿਕ ਕਹਾਣੀਆਂ ਜਾਂ ਅਵਤਾਰਾਂ ਦੀਆਂ ਘਟਨਾਵਾਂ ਲਿਖੀਆਂ ਉਹਨਾਂ ਵਿੱਚੋਂ ਸਹਾਇਤਾ ਮਿਲ ਜਾਂਦੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਟੂਕ ਮਾਤਰ ਗੱਲਾਂ ਆਈਆਂ ਨੇ ਉਹਨਾਂ ਦੇ ਅਰਥ ਕੀ ਬਣਦੇ ਨੇ। ਜਾਂ ਸਿੱਖ ਦਾ ਜਿਹੜਾ ਗ੍ਰਿਸਤੀ ਹਿੱਸਾ ਜਿਹਨਾਂ ਨੂੰ ਇਹ ਸੱਜਣ ਅਸ਼ਲੀਲ ਕਹਿੰਦੇ ਨੇ, ਸਿੱਖ ਨੂੰ ਗ੍ਰਿਸਤ ਬਾਰੇ ਸੰਸਾਰ ਦੇ ਸੰਬੰਧਾਂ ਬਾਰੇ ਜਾਣਨ ਵਾਸਤੇ ਕਿਸੇ ਹੋਰ ਸਾਹਿਤ ਵਿੱਚ ਨਾ ਜਾਣਾ ਪਵੇ, ਉਹਨੂੰ ਸਿੱਖੀ ਦੇ ਦਾਇਰੇ ਵਿੱਚ ਹੀ ਮਨੁੱਖੀ ਸੰਬੰਧਾਂ ਬਾਰੇ ਪਤਾ ਲੱਗ ਜਾਓ ਕਿਵੇਂ ਦੇ ਨੇ ਔਰ ਕਿਵੇਂ ਰਹਿਣੇ ਚਾਹੀਦੇ, ਸਮਝ ਆ ਜਾਏ, ਇਹ ਸਾਰੀਆਂ ਜ਼ਰੂਰੀ ਚੀਜ਼ਾਂ ਨੇ। ਤਾਂ ਉਹਨਾਂ ਨੇ ਕਾਮ ਬਾਰੇ ਬਹੁਤ ਕੁਝ ਲਿਖਿਆ ਦਸਮ ਗ੍ਰੰਥ ਦੇ ਵਿੱਚ, ਇਹਨਾਂ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਕਲੀਅਰ ਕਰਨ ਲਈ। ਜਦੋਂ ਸਹਿਜੇ ਸਹਿਜੇ ਸਮਝ ਉੱਚੀ ਹੋਵੇਗੀ ਪਤਾ ਲੱਗ ਜਾਏਗਾ। ਤਾਂ ਕਹਿੰਦੇ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ, ਤੇਰਾ ਜਿਹੜਾ ਹੁਸਨ ਹੈ ਉਹ ਨੈਣ ਨਕਸ਼ਾ ਦਾ ਨਹੀਂ, ਉਹ ਕਹਿੰਦੇ ਜਮਾਲ ਦਾ ਹੈ। ਜਮਾਲ ਦਾ ਮਤਲਬ ਇੱਕ ਪ੍ਰਭਾਵ ਹੁੰਦਾ ਹੈ। ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਫਲਾਣਾ ਆਦਮੀ ਨੈਣ ਨਕਸ਼ ਤਾਂ ਬਹੁਤ ਵਧੀਆ, ਪਰ ਤੁਸੀਂ ਵੇਖੋਗੇ ਉਹਦਾ ਪ੍ਰਭਾਵ ਕੋਈ ਨਹੀਂ, ਬਿਲਕੁਲ ਫਿੱਕਾ ਹੈ, ਹੈ ਸੁੰਦਰਤਾ, ਪ੍ਰਭਾਵ ਕੋਈ ਨਹੀਂ ਹੈ। ਤੇ ਕਈ ਵਾਰੀ ਕੋਈ ਸਿੱਧਾ ਸਾਦਾ ਆਦਮੀ ਕੋਈ ਨੈਣ ਨਕਸ਼ ਇੰਨੇ ਵਧੀਆ ਨਹੀਂ, ਪਰ ਉਹਦੀ ਵੇਖਣੀ ਉਹਦੇ ਸਰੀਰ ਦਾ ਪ੍ਰਭਾਵ ਹੀ ਇੰਨਾ ਵਧੀਆ ਉਹਦੇ ਵਿੱਚ ਸੁੰਦਰਤਾ ਪ੍ਰਤੀਤ ਹੁੰਦੀ ਹੈ। ਤਾਂ ਇਸ ਤਰ੍ਹਾਂ ਤੇਰਾ ਜਿਹੜੀ ਸੁੰਦਰਤਾ ਹੈ ਉਹ ਪ੍ਰਭਾਵ ਵਾਲੀ ਹੈ, ਜਮਾਲ ਵਾਲੀ ਹੈ, ਜਲਵੇ ਵਾਲੀ ਹੈ। ਗਨੀਮੁਲ ਖਿਰਾਜ ਹੈ, ਗਨੀਮੁਲ ਕਹਿੰਦੇ ਗਣੀ ਦਾ ਅਰਥ ਵੈਸੇ ਹੁੰਦਾ ਹੈ, ਗਨੀ ਕਹਿੰਦੇ ਅਮੀਰ ਨੂੰ, ਇੱਥੇ ਗਨੀਮੁਲ ਦਾ ਅਰਥ ਹੋਏਗਾ ਹੰਕਾਰੀ ਅਮੀਰ ਆਦਮੀ। ਖਿਰਾਜ, ਖਿਰਾਜ ਦਾ ਅਰਥ ਹੈ ਟੈਕਸ। ਤੂੰ ਅਮੀਰਾਂ ਨੂੰ ਜਿਹੜੇ ਹੰਕਾਰੀ ਹੋ ਜਾਂਦੇ ਉਹਨਾਂ ਨੂੰ ਟੈਕਸ ਲਾ ਦੇਣਾ ਹੈ, ਭਾਵ ਉਹਨਾਂ ਤੋਂ ਖੋਹ ਲੈਣਾ ਹੈ। ਗਰੀਬੁਲ ਨਿਵਾਜ ਹੈ, ਤੇ ਗਰੀਬਾਂ ਤੋਂ ਖੋ ਅਮੀਰਾਂ ਤੋਂ ਖੋਹ ਕੇ ਗਰੀਬਾਂ ਨੂੰ ਦੇ ਦੇਣਾ, ਵੰਡ ਦੇਣਾ, ਤੇਰੇ ਵਿੱਚ ਸਮਰੱਥਾ ਹੈ, ਤਰੀਕਾ ਹੈ। ਗਰੀਬੁਲ ਨਿਵਾਜ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਅਮੀਰਾਂ ਤੋਂ ਖੋਹਣ ਵਾਲਾ ਹੈ। ਹਰੀਫੁਲ ਸ਼ਿਕਨ ਹੈ, ਹਰੀਫੁਲ ਕਹਿੰਦੇ ਨੇ ਦੁਸ਼ਟਾਂ ਨੂੰ, ਵੈਰੀਆਂ ਨੂੰ, ਜਿਹੜੇ ਗਲਤ ਚੱਲਦੇ ਨੇ ਸਮਾਜ ਦੇ ਵਿੱਚ, ਉਹਨਾਂ ਨੂੰ ਸ਼ਿਕੰਨ ਦਾ ਅਰਥ, ਕਤਲ ਕਰਨਾ, ਤੋੜ ਦੇਣਾ। ਜਿਹੜੇ ਦੁਸ਼ਟ ਲੋਕ ਨੇ ਉਹਨਾਂ ਦਾ ਸ਼ਿਕਨ ਕਰਨ ਵਾਲਾ ਹੈ, ਕਤਲ ਕਰਨ ਵਾਲਾ ਹੈ। ਹਿਰਾਸੁਲ ਫਿਕਨ ਹੈ, ਹਿਰਾਸ ਸ਼ਬਦ ਹਿਰਸ ਤੋਂ ਬਣਿਆ ਹੈ। ਹਿਰਸ ਦਾ ਅਰਥ ਹੈ ਡਰ, ਫਿਕਨ ਦਾ ਅਰਥ ਹੈ ਫੈਂਕ ਦੇਣਾ, ਪਰੇ ਕਰ ਦੇਣਾ। ਜਿਸ ਤੇ ਤੂੰ ਕਿਰਪਾ ਕਰਨਾ ਉਹ ਹਿਰਸ ਨੂੰ ਦੂਰ ਕਰ ਦਿੰਦਾ। ਹਿਰਸ ਹੀ ਡਰ ਹੈ, ਹਿਰਸ ਵਾਲਾ ਜਿਹੜੇ ਆਦਮੀ ਦੇ ਵਿੱਚ ਸਾਰੀ ਜ਼ਿੰਦਗੀ ਇਹ ਹਿਰਸ ਰਹੇਗੀ, ਫਲਾਣਾ ਸਿੰਘ ਆ ਗਿਆ ਕਿਤੇ ਨਾਰਾਜ਼ ਨਾ ਹੋ ਜਾਏ, ਇਹਨੂੰ ਵੀ ਦੋ ਲਫ਼ਜ਼ ਵਡਿਆਈ ਦੇ ਕਹਿ ਦਿਓ, ਇਹਦੇ ਵੀ ਪੈਰੀ ਹੱਥ ਲਾ ਹੀ ਦਿਓ। ਇਹ ਗੱਲ ਯਾਦ ਰੱਖਣਾ, ਜਿਹੜਾ ਆਦਮੀ ਬਹੁਤਾ ਹੀ ਝੁਕੀ ਜਾਂਦਾ ਨਾ ਹਰ ਇੱਕ ਅੱਗੇ, ਉਹਦਾ ਬਹੁਤ ਵੱਡਾ ਜ਼ਿੰਦਗੀ ਦਾ ਨੁਕਸਾਨ ਹੈ। ਝੁਕਣਾ ਜ਼ਰੂਰੀ ਹੈ, ਪਰ ਝੁਕੀ ਜਾਣਾ, ਕੋਈ ਡਰ ਹੈ, ਪਿੱਛੇ ਕੋਈ ਕਾਰਨ ਹੈ। ਮੈਂ ਤਾਂ ਕਈ ਵਾਰੀ ਸੋਚਣਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆ ਗਏ, ਮੱਥਾ ਟੇਕਿਆ, ਠੀਕ ਹੈ, ਸਿੱਧਾ ਮੱਥਾ ਟੇਕ ਦਿੱਤਾ, ਇਹ ਕੀ ਕਾਰਨ ਹੈ ਵੀ ਮੱਥਾ ਟੇਕਦਾ ਆਦਮੀ ਫਿਰ ਕੰਨਾਂ ਨੂੰ ਹੱਥ ਲਾਉਂਦਾ ਹੈ, ਫਿਰ ਪਰਲੇ ਪਾਸੇ ਜਾ ਕੇ ਇੱਧਰ ਚੜ੍ਹਦੇ ਵਾਲ ਫਿਰ ਮੱਥਾ ਟੇਕਦਾ, ਫਿਰ ਪਿੱਛੋਂ ਟੇਕਦਾ, ਫਿਰ ਇੱਧਰੋਂ, ਫਿਰ ਕਦੀ ਧਰਤੀ ਨੂੰ ਹੱਥ ਲਾ ਕੇ, ਫਿਰ ਇਹ ਕੀ ਕਾਰਨ ਹੈ? ਕਿਤੇ ਕੋਈ ਗੁਨਾਹ ਕਰਕੇ ਆਇਆ ਜਿਹੜਾ ਹੁਣ ਡਰ ਰਿਹਾ ਹੈ? ਕੋਈ ਕਾਰਨ ਹੋ ਸਕਦਾ, ਪਿੱਛੇ ਕੋਈ ਡਰ ਹੈ। ਤਾਂ ਜੇ ਪਿਆਰ ਨਾਲ ਸੀ ਤੇ ਗੁਰੂ ਤਾਂ ਜਦੋਂ ਮਨੁੱਖ ਨੇ ਐਂਟਰੀ ਕੀਤੀ, ਗੁਰੂ ਨੇ ਤੇ ਜਾਣ ਹੀ ਲਿਆ, ਸਮਝ ਲਿਆ ਵੀ ਇਹਨੂੰ ਕੀ ਚਾਹੀਦਾ ਹੈ, ਬਹੁਤਾ ਜਾਣ ਲਿਆ। ਇਸ ਕਰਕੇ ਕਹਿੰਦੇ ਉਹ ਹਿਰਾਸੁਲ ਮਨੁੱਖ ਦੇ ਜੀਵਨ ਵਿੱਚੋਂ ਡਰ ਨੂੰ ਕੱਢਣ ਵਾਲਾ ਹੈ। ਔਰ ਕਹਿੰਦੇ ਕਲੰਕ ਪਰਨਾਸ ਹੈ, ਜ਼ਿੰਦਗੀ ਦੇ ਵਿੱਚ ਜਿਹੜੇ ਦਾਗ ਲੱਗ ਜਾਂਦੇ ਨੇ, ਮਨੁੱਖ ਦੀ ਬਦਨਾਮੀ ਹੋ ਜਾਂਦੀ ਹੈ, ਉਹਨਾਂ ਦਾਗਾਂ ਨੂੰ ਤੂੰ ਧੋਣ ਵਾਲਾ ਹੈ, ਜਿਹਦੇ ਉੱਤੇ ਕਲੰਕ ਲੱਗ ਜਾਂਦਾ। ਪਰਨਾਸ ਦਾ ਮਤਲਬ ਖਤਮ ਕਰਨ ਵਾਲਾ ਹੈ। ਸਮਸਤੁਲ ਨਿਵਾਸ ਹੈ, ਸਾਰਿਆਂ ਵਿੱਚ ਤੇਰਾ ਨਿਵਾਸ ਹੈ, ਤੂੰ ਸਾਰਿਆਂ ਵਿੱਚ ਰਹਿਣਾ ਹੈ। ਅਗੰਜੁਲ ਗਨੀਮ ਹੈ, ਗਨੀਮ ਦਾ ਅਰਥ ਹੈ ਹੰਕਾਰੀ ਵਿਅਕਤੀ, ਅਗੰਜੁਲ ਦਾ ਅਰਥ ਹੈ ਨਾ ਟੁੱਟਣਾ। ਕਦੀ ਕਿਸੇ ਹੰਕਾਰੀ ਦੇ ਹੱਥੋਂ ਕੋਈ ਵੀ ਵੱਡੇ ਤੋਂ ਵੱਡਾ ਹੰਕਾਰੀ ਤੈਨੂੰ ਤੋੜ ਨਹੀਂ ਸਕਦਾ, ਤੇਰੇ ਕਾਨੂੰਨ ਨੂੰ ਤੋੜ ਨਹੀਂ ਸਕਦਾ। ਅਗੰਜੁਲ ਗਨੀਮ ਹੈ, ਰਜਾਇਕ ਰਹੀਮ ਹੈ, ਰਹਿਮ ਕਰਨ ਵਾਲਾ ਹੈ, ਰਿਜਕ ਦੇਣ ਵਾਲਾ ਹੈ। ਸਮਸਤੁਲ ਜ਼ੁਬਾਨ ਹੈ, ਸਾਰਿਆਂ ਦੀ ਜ਼ੁਬਾਨ ਤੇ ਬੈਠ ਕੇ ਬੋਲ ਰਿਹਾ ਕਿ ਸਾਹਿਬ ਕਿਰਾਂ ਹੈ, ਤੇਰਾ ਪ੍ਰਤਾਪ, ਤੇਰਾ ਕਰੈਕਟਰ, ਤੇਰਾ ਜੀਵਨ ਸਾਹਿਬ ਬਹੁਤ ਵੱਡਾ ਹੈ। ਕਿ ਨਰਕ ਪਰਨਾਸ ਹੈ, ਨਰਕ ਨੂੰ ਦੂਰ ਕਰਨ ਵਾਲਾ ਹੈ। ਬਹਿਸ਼ਤੁਲ ਨਿਵਾਸ ਹੈ, ਬਹਿਸ਼ਤੁਲ ਦਾ ਅਰਥ ਹੈ ਬਹਿਸ਼ਤ, ਸਵਰਗ। ਤੇਰਾ ਨਿਵਾਸ ਜਿਹੜਾ ਤੇਰੇ ਚਰਨਾਂ ਨਾਲ ਜੁੜਦਾ ਉਹ ਸਦਾ ਵਾਸਤੇ ਬਹਿਸ਼ਤ ਦਾ ਨਿਵਾਸੀ ਹੈ, ਸਦਾ ਵਾਸਤੇ ਸੱਚਖੰਡ ਦਾ ਨਿਵਾਸੀ ਹੋ ਜਾਂਦਾ ਹੈ। ਐਸੇ ਗੁਣ ਅਕਾਲ ਪੁਰਖ ਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਸਾਧ ਸੰਗਤ ਸਮੇਂ ਦੀ ਸਮਾਪਤੀ ਹੈ, ਸੋ ਇੰਨੀਆਂ ਬੇਨਤੀਆਂ ਹੀ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ।